Thank you. ਸਤਿਐ ਨਾਮ ਸਾਧ ਸੰਗ ਦੁਖੀਆ ਭਉ ਮਿਟਾਏ ਦੰਡਵਤ ਮੰਗਲ ਕੁਮਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖ ਪ੍ਰਭੁ ਨਾਨਕ ਦੇ ਘਰ ਹੱਥ ਨਾਨਕ ਤੂਰ ਮਰੋ ਦੁਹਾਗਣੀ ਲੱਗਾ ਨੇ ਹੋਣ ਸਾਹਮਣੇ ਆਇਆ ਮੋਹਾਂ ਨੇ ਸਾਪੜ ਤਾਲਾ ਸੁਖਾਵੇ ਵਾਜਨ ਕਰਤੀ ਫਿਰ ਕਹਿਣ ਸਾਹਮਣੇ ਆਇਆ ਮੁਰਾਲੇ
ਪੈਦਾ ਕਰਦਾ ਹੈ ਉਸ ਦਾ ਕੋਈ ਨਾ ਕੋਈ ਏਮ ਹੁੰਦਾ, ਕੋਈ ਨਾ ਕੋਈ ਉਹਦਾ ਫਰਜ਼ ਹੁੰਦਾ। ਜੇ ਫਰਜ਼ ਦਾ ਨਹੀਂ ਕਰੇਗਾ ਤਾਂ ਫਿਰ ਪਰਮੇਸ਼ਰ ਨਾਰਾਜ਼ ਹੋ ਜਾਵੇਗਾ। ਨਾਰਾਜ਼ ਪਰਮੇਸ਼ਰ ਦੀ ਨਾਰਾਜ਼ਗੀ ਹੈ ਜਿਹੜੀ ਗ੍ਰੰਥ ਬਹੁਤ ਜੀਵ ਵਾਸਤੇ ਦੁੱਖ ਰੂਪ ਬਣ ਜਾਵੇਗੀ। ਜੇ ਉਹ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ ਉਹ ਕਾਰਜ ਰਾਸ ਕਰ ਲਿਆ ਤਾਂ ਪਰਮੇਸ਼ਰ ਦੀ ਖੁਸ਼ੀ ਐਸੀ ਹੋਵੇਗੀ ਤਾਂ ਮੁੜ ਕੇ ਇਹਨੂੰ ਦੁੱਖ ਦਾ ਮੂੰਹ ਨਹੀਂ ਦੇਖਣਾ ਪਵੇਗਾ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਇਹਦੇ ਸੰਬੰਧ ਕਰਕੇ ਜਿੱਥੋਂ ਇਹ ਰੂਹ ਵਿਛੜੀ ਹੈ ਉਸ ਦੇ ਵਿੱਚ ਮਿਲਣ ਦੀ ਕੋਸ਼ਿਸ਼ ਕਰਨੀ। ਇਹ ਜਿਹੜੇ ਪਦਾਰਥ ਨੇ ਨਾ ਦੁਨੀਆ, ਇਹ ਪਰਮੇਸ਼ਰ ਨੇ ਜਜ਼ਬਾਤ ਦੇ ਵਿੱਚ ਰੱਖੇ ਨੇ, ਦੋ ਪੱਖ ਰੱਖੇ ਹੋਏ ਨੇ ਹਰ ਇੱਕ ਕੰਮ ਦੇ। ਜੇ ਜੰਮਣਾ ਹੀ ਹੁੰਦਾ, ਜੇ ਮਰਨਾ ਨਾ ਹੁੰਦਾ, ਇੰਨੀ ਦੁਨੀਆ ਨੂੰ ਰੋਟੀ ਕੌਣ ਦਿੰਦਾ? ਦੇਖ ਲਓ ਪਰਮੇਸ਼ਰ ਕਿੰਨਾ ਸਿਆਣਾ, ਜਿੱਥੇ ਜੰਮਦਾ ਉੱਥੇ ਮਰਨ ਦਾ ਦਿਨ ਵੀ ਆਵੇਗਾ। ਔਰ ਇਸ ਤਰ੍ਹਾਂ ਦੇ ਨਾਲ ਜਿਹੜੀ ਮਨੁੱਖਾ ਦੇ ਹੈ, ਜੇ ਤਾਂ ਇਸ ਨੇ ਇਹਦਾ ਫਰਜ਼ ਹੈ ਪਰਮੇਸ਼ਰ ਨੂੰ ਮਿਲਣਾ। ਆ ਜਿਹੜੇ ਪਦਾਰਥ ਨੇ ਇਹ ਹੈ ਵਿਹਾਰਾਂ ਵਾਸਤੇ ਬਣੇ ਹੋਏ ਨੇ। ਵਿਹਾਰਾਂ ਨੇ, ਮਾਇਆ ਨੇ, ਚੌਧਰ ਨੇ, ਰਾਜ ਨੇ, ਰੱਬ ਨੂੰ ਨਹੀਂ ਮਿਲਾ ਦੇਣਾ ਇਸਨੂੰ, ਨਹੀਂ। ਰੱਬ ਨੂੰ ਤਾਂ ਇਸ ਨੂੰ ਗੁਰੂ ਨੇ ਮਿਲਾਉਣਾ। ਰੱਬ ਦੇ ਮਿਲਣ ਦੇ ਸਾਧਨ ਹੋਰ ਨੇ, ਉਹ ਵੀ ਸਰੀਰ ਦੁਆਰਾ ਹੀ ਕਰਨੇ ਨੇ ਜੀਵ ਨੇ। ਆ ਜਿਹੜੇ ਪਦਾਰਥ ਕਮਾਉਣੇ ਦੁਨੀਆਂ ਦੀਆਂ ਵਡਿਆਈਆਂ, ਇਹ ਵੀ ਸਰੀਰ ਦੇ ਸੰਬੰਧ ਕਰਕੇ ਪ੍ਰਾਪਤ ਕਰਨੇ ਨੇ। ਪਰ ਇਹਨਾਂ ਦੇ ਵਿੱਚ ਸਹੀ ਗੱਲ ਕਿਹੜੀ ਹੈ? ਸਹੀ ਗੱਲ ਤਾਂ ਹੈ ਪਰਮੇਸ਼ਰ ਨੂੰ ਮਿਲਣਾ। ਜਿਹੜਾ ਪਦਾਰਥਾਂ ਨੂੰ ਕਮਾਉਣਾ ਇਹ ਸਹੀ ਨਹੀਂ ਹੈ, ਇਹ ਤਾਂ ਇੱਕ ਦਿਨ ਕੱਟੀ ਵਾਸਤੇ ਕੁਛ ਨਾ ਕੁਛ ਕਰਨਾ ਪੈਂਦਾ ਹੁੰਦਾ। ਸਭ ਕੁਛ ਪਦਾਰਥ ਨਹੀਂ ਹਨ ਤੇ ਆਪਾਂ ਵਿਗਿਆਨੀ ਹੋਣ ਕਰਕੇ ਸਭ ਕੁਛ ਪਦਾਰਥਾਂ ਨੂੰ ਹੀ ਮੰਨ ਕੇ ਬੈਠ ਗਏ। ਇਹ ਆਪਾਂ ਨੂੰ ਪਦਾਰਥਾਂ ਤੋਂ ਉੱਚੇ ਖਾਉਣ ਵਾਸਤੇ ਗੁਰੂ ਸਾਹਿਬ ਜੀ ਨੇ ਫਿਰ ਬਾਣੀ ਉਚਾਰਨ ਕਰੀ, ਜਿਹਨੂੰ ਹੁਕਮ ਕਹਿੰਦੇ ਨੇ ਜਾਂ ਸ਼ਿਕਸ਼ਾ ਉਪਦੇਸ਼ ਕਿਹਾ ਜਾਂਦਾ। ਅੱਖਰ ਹੀ ਲੈਦਾ ਲੈਦਾ ਨੇ, ਉਪਦੇਸ਼ ਉਹੀ ਹੈ ਬਈ ਆ ਇਨਸਾਨ ਜਿਹੜਾ ਕੰਮ ਕਾਰ ਵਾਸਤੇ ਤੈਨੂੰ ਮਨੁੱਖਾਂ ਨੇ ਮਿਲੀ ਸੀ ਉਹ ਤੋਂ ਭੁੱਲ ਗਿਆ। ਆ ਤੈਨੂੰ ਜਣਾਈਏ ਜੀ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ। ਗੁਰੂ ਸਾਹਿਬ ਜੀ ਆਪਾਂ ਦਾ ਗਿਆਨੀ ਹਨ, ਗੁਰੂ ਹੁੰਦਾ ਸਰਵਗ। ਆ ਇਨਸਾਨ ਤੈਨੂੰ ਮਨੁੱਖਾਂ ਦੇ ਮਿਲਿਆ ਨਾ ਜੀਵ, ਇਹ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ। ਕੀ ਉਪਦੇਸ਼ ਕਰਦਾ ਗੁਰੂ ਆਪਾਂ ਨੂੰ? ਭਈ ਪ੍ਰਾਪਤ ਮਾਨੁਖ ਦੇਹ ਰਿਹਾ, ਗੋਬਿੰਦ ਮਿਲਣ ਕੀ ਇਹ ਤੇਰੀ ਬਾਰੀ ਆ। ਇਨਸਾਨ ਆ ਜੀਵ, ਮਨੁੱਖਾਂ ਦੇ ਪਰਮੇਸ਼ਰ ਨੇ ਤੈਨੂੰ ਇਸ ਕੰਮ ਵਾਸਤੇ ਦਿੱਤੀ ਹੈ। ਤੂੰ ਪਰਮੇਸ਼ਰ ਨੂੰ ਮਿਲਣੇ ਦੇ ਸੰਬੰਧ ਕਰਕੇ, ਜੇ ਨਹੀਂ ਪਰਮੇਸ਼ਰ ਨੂੰ ਮਿਲੇਗਾ ਇਸ ਦੀ ਆ ਉਮਰ ਸਰੀਰ ਦੀ, ਤੇ ਫਿਰ ਤੇਰੇ ਕੋਲ ਖੋਲ ਲਵੇਗਾ ਪਰਮੇਸ਼ਰ, ਤੇ ਫਿਰ ਅਗਿਆਨਤਾ ਦੇ ਅਧੀਨ ਹੋ ਕੇ ਇਹਨੇ ਸਵਾਲ ਰੱਖਿਆ ਗੁਰੂ ਦੇ ਅੱਗੇ। ਜਦ ਇਹਨੂੰ ਗਿਆਨ ਹੋ ਜਾਵੇਗਾ ਇਹਨੇ ਗੁਰੂ ਅੱਗੇ ਕੋਈ ਸਵਾਲ ਨਹੀਂ ਰੱਖਣਾ, ਫਿਰ ਬਸ ਸਵਾਲ ਇਹਦੇ ਸਾਰੇ ਖਤਮ ਹੋ ਜਾਣਗੇ। ਜਿੰਨਾ ਚਿਰ ਇਹ ਜੀਵ ਆ ਇਹ ਗੁਰੂ ਦੇ ਅੱਗੇ ਵੀ ਕਿੰਤੂ ਕਰਦਾ, ਕਹਿੰਦਾ ਮਹਾਰਾਜ ਜੀ ਜੇ ਮੈਂ ਪਰਮੇਸ਼ਰ ਦੀ ਬੰਦਗੀ ਕਰਨ ਲੱਗ ਗਿਆ, ਕਿਉਂ ਗਿਆਨਤਾ ਹੋਣ ਕਰਕੇ ਇਹਨੂੰ ਪਤਾ ਨਹੀਂ ਹੈ ਵੀ ਕਿਸ ਤਰ੍ਹਾਂ ਪਰਮੇਸ਼ਰ ਨੂੰ ਮਿਲਣਾ। ਇਹਦੇ ਮਨ ਦੇ ਵਿੱਚ ਇਹ ਹੈ ਵੀ ਘਰ ਬਾਰ ਛੱਡ ਕੇ ਪਰਮੇਸ਼ਰ ਨੂੰ ਮਿਲਦਾ ਹੋਣਾ, ਨਹੀਂ ਇਹਨੂੰ ਇੰਨਾ ਗਿਆਨ ਨਹੀਂ ਨਾ। ਕਹਿੰਦਾ ਮਹਾਰਾਜ ਜੀ ਠੀਕ ਹੈ, ਤੁਸੀਂ ਦੱਸਦੇ ਹੋ ਵੀ ਜਿਹੜੀ ਇਹ ਮਨੁੱਖਾਂ ਦੇ ਆ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ, ਤੇ ਫਿਰ ਜਿਹੜੇ ਬੱਚੇ ਨੇ ਇਹਨਾਂ ਨੂੰ ਕੌਣ ਪਾਲੂਗਾ? ਇਹ ਜੀਪਣੇ ਦਾ ਸਵਾਲ ਆ। ਜ਼ਿਆਦਾ ਆਤਮਦਰਸ਼ੀ ਹੋ ਜਾਵੇਗਾ ਨਾ ਤਾਂ ਇਹਦਾ ਸਵਾਲ ਇਹ ਖਤਮ ਹੋ ਜਾਵੇਗਾ। ਸਵਾਲ ਜੀਵ ਜ਼ਰੂਰ ਉਠਾਉਂਦਾ, ਜਿਵੇਂ ਵਿਸ਼ਨੂੰ ਭਗਵਾਨ ਸਾਰੀ ਸ੍ਰਿਸ਼ਟੀ ਨੂੰ ਰੋਜੀ ਦਿੰਦਾ ਉਹ ਸਾਰੀਆਂ ਜੂਨਾਂ ਨੂੰ, ਤਾਂ ਫਿਰ ਉਸਦੀ ਦਰੰਗੀ ਲਕਸ਼ਮੀ ਉਹਨੂੰ ਸ਼ੰਕਾ ਪੈਦਾ ਹੋ ਵੀ ਸਾਰੀ ਸ੍ਰਿਸ਼ਟੀ ਨੂੰ ਕਿਸ ਤਰ੍ਹਾਂ ਰੋਜੀ ਦਿੰਦੇ ਹੋਣਗੇ। ਬਹੁਤ ਆ ਸ੍ਰਿਸ਼ਟੀ ਦਾ, ਅਣਗਿਣਤ ਆ ਸ੍ਰਿਸ਼ਟੀ ਦਾ। ਉਹਨੇ ਸਵਾਲ ਰੱਖਿਆ, ਮਹਾਰਾਜ ਬਹੁਤ ਸ੍ਰਿਸ਼ਟੀ ਆ, ਇੱਕ ਜੁਨੀ ਦੇ ਵਿੱਚ ਇਤਨੇ ਜੀਵ ਨੇ ਗਿਣੀ ਹੁੰਦੇ, ਸਾਰਿਆਂ ਨੂੰ ਰੋਜੀ ਦੇ ਦਿੰਦੇ ਹੋ ਤੁਸੀਂ? ਵਿਸ਼ਨੂੰ ਭਗਵਾਨ ਕਹਿੰਦਾ ਹਾਂ, ਸਾਨੂੰ ਪਰਮੇਸ਼ਰ ਨੇ ਤਾਕਤ ਓਨੀ ਦਿੱਤੀ ਹੋਈ ਹੈ, ਜਿਸ ਤਰ੍ਹਾਂ ਆਪਾਂ ਫੈਮਲੀ ਹੈ ਉਹਦੇ ਮੈਂਬਰ ਜਿਹੜੇ ਜਿੰਨੇ ਉਹਦੇ ਘਰ ਦੇ ਬੰਦੇ ਨੇ ਸਾਰਿਆਂ ਦਾ ਪਤਾ ਹੈ ਉਸਨੂੰ। ਜਦ ਉਹ ਰਾਤ ਨੂੰ ਪ੍ਰਸ਼ਾਦ ਪਾਣੀ ਛਕਦੇ ਕੋਈ ਬੱਚਾ ਨਾ ਆਵੇ, ਉਹ ਜਿਹੜਾ ਬਾਲ ਲੈਣ ਆ ਉਹ ਪੁੱਛਦਾ ਵੀ ਫਲਾਨਾ ਨਿੱਕਾ ਨੀ ਆਇਆ ਕਿੱਥੇ, ਰੋਟੀ ਨੀ ਖਾਧੀ ਉਹਨੇ, ਜਾਓ ਉਸਨੂੰ ਲੈ ਕੇ ਆਓ। ਉਸਦੀ ਨਿਗਾਹ ਘਰ ਤੇ ਖੁੱਲੀ ਹੋਈ ਹੈ, ਗਾਹਾਂ ਨਹੀਂ ਹੈ। ਪਰ ਪਰਮੇਸ਼ਰ ਦੀ ਸ੍ਰਿਸ਼ਟੀ ਬਹੁਤ ਵਾ, ਜਿਹੜਾ ਕੋਈ ਵਸਤੂ ਬਣਾਉਂਦਾ ਉਹਦੀ ਫਿਰ ਪਾਲਣਾ ਵੀ ਕਰਦਾ ਹੁੰਦਾ। ਸਵਾਮੀ ਤੁਲਸੀਦਾਸ ਨੇ ਵੀ ਲਿਖਿਆ ਨਿਰੰਤਰ ਰਮਾਇਣ ਦੇ ਵਿੱਚ, ਪਹਿਲੇ ਬਣੀ ਪਰਾ ਲਵਦ ਪਾਛੇ ਬਣਾ ਸਰੀਰ, ਤੁਲਸੀ ਸੰਸਾਰ ਮੇਂ ਮਨ ਨਹੀਂ ਬਣਦਾ ਧੀਰ। ਮਨ ਅਗਿਆਨੀ ਹੈ, ਜਦ ਗੁਰੂ ਵਾਲਾ ਬਣ ਕੇ ਗਿਆਨਵਾਨ ਹੋ ਜਾਵੇਗਾ ਇਸਨੇ ਤਾਂ ਬਰੀ ਹੋ ਜਾਣਾ, ਫਿਰ ਬਰੀ ਹੋ ਜਾਣਾ, ਸਭ ਕੁਛ ਪਰਮੇਸ਼ਰ ਕਰੇਗਾ ਇਸਦਾ, ਕਰਦਾ ਤਾਂ ਹੁਣ ਵੀ ਹੈ। ਗਿਆਨੀ ਹੋਣ ਦੇ ਨਾਤੇ ਹੁਣ ਇਹ ਦੁਖੀ ਹੁੰਦਾ, ਗਿਆਨਵਾਨ ਨਹੀਂ ਦੁਖੀ ਹੋਵੇਗਾ, ਨਾ ਉਹ ਚਿੰਤਾ ਕਰੇਗਾ ਵੀ ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ, ਨਹੀਂ ਚਿੰਤਾ ਕਰੇਗਾ। ਤਾਂ ਉਸਨੇ ਕਿਹਾ ਸਵਾਮੀ ਜੀ ਕੋਈ ਭੁੱਖਾ ਤਾਂ ਨਹੀਂ ਰਹਿ ਜਾਂਦਾ। ਕਹਿਣ ਲੱਗੇ ਨਹੀਂ, ਸਾਡੇ ਚ ਤਾਕਤ ਹੀ ਪਰਮੇਸ਼ਰ ਨੇ ਇੰਨੀ ਦਿੱਤੀ ਹੈ, ਸਾਰੀ ਦੁਨੀਆ ਜਿਸ ਤਰ੍ਹਾਂ ਹੱਥ ਦੇ ਉੱਤੇ ਔਲਾ ਪਿਆ ਦੀਦਾ ਹੁੰਦਾ ਨਾ, ਐ ਮੈਨੂੰ ਦੁਨੀਆ ਦੀਦੀ ਹੈ, ਭੁੱਖਾ ਕੌਣ ਰਹਿ ਜਾਏਗਾ। ਉਸਨੇ ਦੇਖਿਆ ਵੀ ਇਹਨੂੰ ਪਰਖ ਕੇ ਦੇਖੀਏ, ਛੋਟਾ ਜਿਹਾ ਖਿਆਲ। ਉਹਨੇ ਕੀ ਕਰਿਆ, ਇੱਕ ਕੀੜਾ ਫੜ ਕੇ ਡੱਬੀ ਚ ਪਾ ਲਿਆ, ਬੰਦ ਕਰਕੇ ਡੱਬੀ ਜੇਲ ਚ ਪਾ ਲਈ। ਜੱਟ ਭੈਣ ਲੱਗ ਗਏ, ਕਹਿਣ ਵੀ ਸਵਾਮੀ ਜੀ ਦੇਖੋ ਰੋਜੀ ਦੇ ਤੀ ਸਭ ਨੂੰ। ਕਹਿੰਦਾ ਹਾਂ ਲਕਸ਼ ਵੀ ਸਾਰੇ ਖਾਂਦੇ ਨੇ। ਕਹਿੰਦੇ ਚੰਗੀ ਤਰ੍ਹਾਂ ਨਾਲ ਦੇਖ ਲਓ। ਕਹਿੰਦੇ ਦੇਖ ਲਿਆ, ਹੌਲੇ ਹੋ ਗਏ, ਡੱਬੀ ਖੋਲ ਕੇ ਦੇਖਣ ਲੱਗੀ ਵੀ ਇੱਥੇ ਕਿਵੇਂ ਪਹੁੰਚਾਇਆ ਹੋਊਗਾ ਇਹਨੂੰ, ਕੀੜਾ ਤਾਂ ਡੱਬੀ ਚ। ਜਦ ਉਹਨੇ ਡੱਬੀ ਖੋਲੀ, ਉਹ ਕੀੜੇ ਦੇ ਮੂੰਹ ਦੇ ਵਿੱਚ ਜੌਂ ਦਾ ਦਾਣਾ। ਇਹਨੂੰ ਕਹਿੰਦੇ ਨੇ ਬਹਾਲਾ ਕੇ ਵਿਸ਼ਨੂੰ ਇੱਕ ਕਾਰਕੁਨ ਦੇਵਤਾ ਪਰਮੇਸ਼ਰ ਦਾ, ਜਿਹੜਾ ਨਿਰਾਕਾਰ ਆ। ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਲਿਖਿਆ ਨਾ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਉਹ ਵੇਖ ਜੋ ਨਿਰਾਕਾਰ ਸਤਾ ਨਾ ਸ਼ਕਤੀ, ਉਹਨਾਂ ਨੂੰ ਦੇਖਦੀ ਆ ਜੋ ਕੁਛ ਕਰਦੇ ਨੇ, ਪਰ ਉਹ ਨਿਰਾਕਾਰ ਨੂੰ ਉਹ ਨਹੀਂ ਦੇਖ ਸਕਦੇ। ਹੀ ਤਾਂ ਸ਼ਰਜ ਦਾ ਗੁਰਮੁਖੋ ਪਰਮੇਸ਼ਰ ਦਾ ਆਓ ਧੰਨੇ ਨੇ ਵੀ ਲਿਖਿਆ, ਧੰਨਾ ਕਿ ਜਿਮੀਦਾਰਾਂ ਦਾ ਮੁੰਡਾ ਹੋਇਆ ਅਨਪੜ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂ ਕਿਉਂ ਮਾਰਗ ਨਾਹੀ। ਤੰਨਾ ਕਹੇ ਪੂਰਨ ਤਾਹੀ ਕੋ ਮਤਰੇ ਜੀਡ ਰਾਹੀ। ਉਹ ਭਲਿਆ ਲੋਕਾ, ਇਨਸਾਨ ਹੋ ਕੇ ਮਖਲੂਕ ਆਤ ਹੋ ਕੇ ਇਨਸਾਨ ਹੋ ਕੇ ਤਾਂ ਤੂੰ ਕਹਿਣਾ ਮੈਂ ਭੁੱਖਾ ਮਰ ਜਾਂਗਾ, ਪਰ ਤੈਨੂੰ ਤਾਂ ਪਰਮੇਸ਼ਰ ਤੇ ਭਰੋਸਾ ਹੀ ਨਹੀਂ ਹੈ। ਪੱਥਰਾਂ ਦੇ ਵਿੱਚ ਕੀੜੇ ਪੈਦਾ ਕਰੇ ਹੋਏ ਨੇ ਪਰਮੇਸ਼ਰ ਦੇ, ਪਾਣੀ ਦੇ ਵਿੱਚ ਜੀਵ ਜੰਤ ਪੈਦਾ ਕਰਿਆ ਹੋਇਆ ਪਰਮੇਸ਼ਰ ਦਾ, ਦੇਖ ਲਓ ਉੱਥੇ ਉਹਨਾਂ ਨੂੰ ਰੋਜੀ ਦਿੰਦਾ। ਜਿਹੀ ਦੀ ਰੋਜੀ ਕਿਸੇ ਦੀ ਬਣਦੀ ਨਾ, ਫਿਰ ਉਹੀ ਦੀ ਰੋਜੀ ਉਹ ਦਿੰਦਾ। ਪੜ੍ਹੋ ਪ੍ਰੇਮ ਦੇ ਨਾਲ Thank you. ਹਰੇਕ ਨੂੰ ਰੋਜੀ ਦਿੰਦਾ। ਪੱਛਮੀ ਅਵਤਾਰ ਹਜ਼ਰਤ ਈਸਾ ਆਪਣੀ ਉਮਤ ਨੂੰ ਉਪਦੇਸ਼ ਕਰਦੇ ਨੇ। ਅਸਰਫ ਮਖਲੂ ਅਕਾਤ ਹੋ ਗਏ, ਕਹਿੰਦੇ ਤੁਸੀਂ ਰੋਜੀ ਵਿੱਚ ਭੱਜੇ ਫਿਰਦੇ ਹੋ, ਕਹਿੰਦੇ ਤਾਂ ਭੱਜੇ ਫਿਰਦੇ ਹੋ, ਤੁਹਾਨੂੰ ਮੇਰੇ ਬਾਪ ਤੇ ਭਰੋਸਾ ਨਹੀਂ। ਦੇਖੋ ਜਿਤਨੇ ਜਾਨਵਰ ਨੇ, ਕੌਣ ਜਾਨਵਰ ਰਾਤ ਨੂੰ ਜਮ੍ਹਾਂ ਕਰਕੇ ਰੱਖਦਾ, ਉਹਨਾਂ ਦੇ ਕੌਣ ਕੋਟ ਪੈਂਟ ਪਾਉਂਦਾ। ਦੇਖੋ ਪਰਮੇਸ਼ਰ ਨੇ ਉਹਨਾਂ ਨੂੰ ਕਈਆਂ ਜਿਹੀਆਂ ਪੁਸ਼ਾਕਾਂ ਦਿੱਤੀਆਂ ਨੇ। ਰਾਤ ਨੂੰ ਆਲ੍ਹਣਿਆਂ ਦੇ ਵਿੱਚ ਬੈਠ ਜਾਂਦੇ ਨੇ, ਦਿਨ ਚੜ੍ਹਨ ਸਾਰ ਥੱਲੇ ਚੁਗਣ ਲੱਗ ਜਾਂਦੇ ਨੇ। ਉਹ ਤੂੰ ਇਨਸਾਨ ਹੋ ਕੇ ਰੋਂਦਾ ਫਿਰਦਾ, ਤੈਨੂੰ ਮੇਰੇ ਬਾਪ ਤੇ ਭਰੋਸਾ ਨਹੀਂ, ਤਾਂ ਹੀ ਰੋਂਦਾ ਫਿਰਦਾ ਤੂੰ। ਆਓ ਆਪਾਂ ਨੂੰ ਗੁਰੂ ਤੇ ਭਰੋਸਾ ਨਹੀਂ, ਰੋਂਦੇ ਫਿਰਦੇ। ਜਿਹਦਾ ਭਰੋਸਾ ਆ ਗਿਆ ਉਹ ਨਹੀਂ ਰੋਵੇਗਾ, ਨਾ ਉਹ ਭੁੱਖਾ ਰਹੇਗਾ। ਪਰਾ ਲਫਜ਼ ਅਨੁਸਾਰ ਰੁੱਖੀ ਆ ਰੁੱਖੀ ਮਿਲ ਜਾਣੀ ਆ, ਪਦਾਰਥ ਨੇ ਪਦਾਰਥ ਮਿਲ ਜਾਣੇ ਨੇ, ਪੇਟ ਹੀ ਭਰਨਾ ਬਸ। ਆਓ ਕਹਿਣ ਲੱਗਿਆ ਮਹਾਰਾਜ, ਮੇਰੇ ਬੱਚਿਆਂ ਨੂੰ ਕੌਣ ਪਾਲੇਗਾ? ਇਹਨੂੰ ਆਪਣਾ ਫਿਕਰ ਨਹੀਂ, ਬੱਚਿਆਂ ਦਾ ਫਿਕਰ ਪਿਆ ਹੋਇਆ। ਇਹਨੂੰ ਗਿਆਨ ਨਹੀਂ ਨਾ, ਤਾਂ ਹੀ ਆਪਣਾ ਫਿਕਰ ਨਹੀਂ ਨਾ ਕਰਦਾ ਹੈ। ਕਹਿਣ ਲੱਗਾ ਜੀ ਮੇਰੇ ਬੱਚੇ ਭੁੱਖੇ ਮਰ ਜਾਣਗੇ। ਗੁਰੂ ਨੇ ਦੱਸਣੀਆਂ ਹਕੀਕਤ, ਚਾਹੇ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਰਾਜਾ ਹੈ, ਚਾਹੇ ਰਾਣਾ ਹੈ, ਚਾਹੇ ਫਕੀਰ ਹੈ, ਚਾਹੇ ਸਾਧੂ ਹੈ, ਕੋਈ ਹੈ ਚਾਹੇ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਤੂੰ ਕਹਿਣਾ ਮੇਰੇ ਬੱਚੇ ਮੈਂ ਕੰਮ ਕਾਰ ਕਰਨ। ਅਗਲੀ ਪੰਕਤ ਦੇ ਵਿੱਚ ਗੁਰੂ ਸਾਹਿਬ ਕਹਿੰਦੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਕਰ ਲਾ ਤੂੰ ਜਿਹੜੇ ਕਰ। ਪਰ ਜਦ ਤੇਰੀ ਰੂਹ ਨੂੰ ਇਹ ਸਰੀਰ ਚੋਂ ਕੱਢ ਕੇ ਪਰਲੋਕ ਨੂੰ ਲੈ ਕੇ ਜਾਣਗੇ ਨਾ, ਉੱਥੇ ਇਹ ਕੰਮਾਂ ਦੀ, ਮਾਇਆ ਦੀ, ਚੌਧਰਾਂ ਦੀ, ਰਾਜ ਦੀ, ਅਮੀਰੀ ਦੀ, ਫੁੱਟੀ ਕੌਡੀ ਦੀ ਕੀਮਤ ਨਹੀਂ ਪੈਣੀ। ਜਦ ਇਸ ਤਰ੍ਹਾਂ ਗੁਰੂ ਸਾਹਿਬ ਨੇ ਫਿਰ ਥੋੜੇ ਜਿਹੇ ਕੰਨ ਖੁੱਲੇ, ਥੋੜੇ ਜਿਹੇ ਹੀ ਆਪਣੇ ਵੀ ਥੋੜੇ ਜਿਹੇ ਇੱਥੇ ਆ ਕੇ ਖੁੱਲ ਜਾਂਦੇ ਨੇ। ਜਦ ਬਾਹਰ ਜਾਂਦੇ ਹਾਂ ਨਾ, ਫਿਰ ਉਹ ਪੱਬਾਂ 'ਚ ਖੜੇ ਦੇਖਦੇ ਹਾਂ ਲੋਕਾਂ ਨੂੰ। ਪਰਸੋਂ ਅਸੀਂ ਤੁਰੇ ਜਾਈਏ, ਪੱਬ ਖੁੱਲ੍ਹਾ ਸੀ, ਗਾਤਰੇ ਕਿਰਪਾਨ ਪਾਈ ਹੋਈ, ਉੱਥੇ ਬੈਠਾ ਸ਼ਰਾਬ ਪੀ ਹੋਈ। ਦੱਸੋ ਕਿੱਥੇ ਨੂੰ ਜਾਵਾਂਗੇ ਆਪਾਂ? ਚਿੰਨ੍ਹ ਤਾਂ ਦਿਖਾੜਦੇ ਹਾਂ ਗੁਰੂਆਂ ਵਾਲੇ, ਕਰਤੱਵ ਕਰਦੇ ਹਾਂ ਪਸ਼ੂਆਂ ਵਾਲੇ, ਤਾਂ ਹੀ ਆਪਾਂ ਰੋਂਦੇ ਫਿਰਦੇ ਹਾਂ ਨਾ। ਤੁਹਾਨੂੰ ਰੋਣ ਵਾਲਾ ਕੌਣ ਜੰਮਿਆ ਸੀ ਗੁਰਸਿੱਖੋ? ਤੁਹਾਡੇ ਕਰਤੱਵ ਨਹੀਂ ਸਹੀ ਹਨ, ਬਸ ਤੁਸੀਂ ਕਰਤੱਵਾਂ ਨੂੰ ਸਹੀ ਕਰਕੇ ਦੇਖੋ, ਜੇ ਦੁਨੀਆਂ ਤੁਹਾਡੇ ਅੱਗੇ ਨੱਕ ਨਾ ਰਗੜੇ। ਇਹ ਆਪਣੀ ਗਲਤੀ ਹੈ। ਮੈਂ ਹੈਰਾਨ ਹੋ ਗਿਆ ਦੇਖ ਕੇ, ਮੈਂ ਕਿਹਾ ਵੀ ਉਹ ਕੌਣ ਖੜਾ ਗੱਡੀ ਚਲਾਉਣ ਵਾਲਾ? ਕਹਿੰਦਾ ਇਹ ਪੱਬ 'ਚ ਖੜਾ ਸਿੱਖ ਹੋਇਆ। ਦੱਸੋ ਉੱਥੇ ਕੀ ਕਰਨ ਗਿਆ ਸੀ? ਉਹ ਇਸ ਤਰ੍ਹਾਂ ਚਿੰਨ੍ਹ ਕੋਈ ਹੋਰ ਗੱਲ ਆ, ਹਕੀਕਤ ਕੋਈ ਹੋਰ ਚੀਜ਼ ਹੈ। ਇਹਦਾ ਸਾਪਾਂ ਸਮਾਂ ਗੁਰੂ ਦੀ ਆੜ ਲੈ ਕੇ ਪਾਪ ਇਕੱਠੇ ਕਰਦੇ, ਇਹ ਤੇਰੇ ਗੁਰੂ ਨੇ ਸਾਰੇ ਅੱਗੇ ਤੇਰੇ ਅੱਗੇ ਆ ਜਾਣੇ ਨੇ ਜਿਹੜੇ ਕਰਦੇ। ਉਹ ਕਹਿਣ ਲੱਗਿਆ ਥੋੜੇ ਜਿਹੇ ਕੰਨ ਖੁੱਲੇ ਆਪਣੇ, ਇੱਥੇ ਦੇ ਉਹਦੇ ਜੇ ਖੁੱਲ ਜਾਂਦੇ ਨੇ, ਜਦ ਉਹਦੇ ਕੋਲ ਦੀ ਲੱਗਦੇ ਆ ਬੰਦ ਹੋ ਜਾਂਦੇ ਨੇ, ਫਿਰ ਅੰਦਰ ਵੜ ਜਾਂਦੇ, ਬੰਦ ਹੋ ਜਾਂਦੇ ਨੇ ਥੋੜੇ ਜਿਹੇ ਕੰਨ ਖੁੱਲੇ। ਕਹਿਣਾ ਮਹਾਰਾਜ ਫਿਰ ਕੀ ਕਰੀਏ, ਕੀ ਕਰੀਏ ਅਸੀਂ ਇਹਨਾਂ ਕੰਮਾਂ ਨੇ ਤਾਂ ਅੱਗੇ ਫੁੱਟੀ ਖੋਡੀ ਵੀ ਇਹਨਾਂ ਦਾ ਕੀਮਤ ਨਹੀਂ ਪੈਣੀ। ਗੁਰੂ ਸਾਹਿਬ ਜੀ ਕਹਿੰਦੇ ਮਿਲ ਸਾਧ ਸੰਗਤ ਪਜ ਕੇਵਲ ਨਾਮ। ਬਹੁਤ ਉਸ ਦੁਨੀਆਂ ਸੰਗਤ ਦੇ ਵਿੱਚ ਕਰਦੀ ਹੈ, ਪਰ ਗੁਰੂ ਸਾਹਿਬ ਨੇ ਤਾਂ ਦੱਸਿਆ ਨਾਨਕ ਘਰ ਕੇਵਲ ਨਾਮ, ਪੁੱਛਿਆ ਵੀ ਸ਼੍ਰੀ ਮਹਾਰਾਜ ਸੰਗਤ ਦਾ ਸਰੂਪ ਕੀ ਹੈ, ਨਾ ਕਰਨੀ ਨਾ ਮੰਨਣਾ ਹੈ, ਆਪਣੀ ਗੱਲ ਕਿਹਾ ਗੁਰੂ ਕੀਰਤ ਦੱਸ ਦੇਵੇਗਾ। ਗੁਰੂ ਸਾਹਿਬ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਹੀ ਨਾਮ ਵਿਖਾਣੀ ਹੈ ਬਸ, ਇਹਨੂੰ ਸੰਗਤ ਕਹਿੰਦੇ ਨੇ। ਔਰ ਰਗੜੇ ਝਗੜੇ ਤਾਂ ਆਪਣੇ ਪਾਏ ਹੋਏ ਨੇ, ਤਾਂ ਜਿਹੜੇ ਕੋਈ ਸਮਾਜ ਦੇ ਵਿੱਚ ਰਹਿੰਦਾ ਉਹੋ ਜਿਹਾ ਕਰਨਾ ਹੀ ਪੈਂਦਾ। ਇਹ ਤਾਂ ਸਮਾਜਵਾਦੀ ਹੈ, ਪਰਮਾਰਥ ਨਹੀਂ ਹੈ, ਸਮਾਜ ਦੇ ਵਿੱਚ ਇਹ ਕਰਨਾ ਹੀ ਪੈਂਦਾ। ਸਤ ਸੰਗਤ ਕੈਸੀ ਜਾਣੀ, ਸੰਗਤ ਉਸ ਨੂੰ ਕਹਿੰਦੇ ਨੇ ਜਿੱਥੇ ਨਾਮ ਔਰ ਨਾਮੀ ਦਾ ਪ੍ਰਚਾਰ ਹੋਵੇ, ਉਸ ਨੂੰ ਸੰਗਤ ਕਹਿੰਦੇ। ਮਿਲ ਸਾਧ ਸੰਗਤ, ਇੱਕ ਸਤ ਸੰਗਤ ਹੁੰਦੀ ਹੈ, ਇੱਕ ਸੰਗਤ ਹੁੰਦੀ ਹੈ, ਤਿੰਨ ਕਿਸਮ ਦੇ ਨੇ ਦਿਲ। ਸਾਧ ਤਾਂ ਹੈ ਸਾਧੂ ਦੀ ਸੰਗਤ, ਸੰਗਤ ਜੀ ਨੂੰ ਕਹਿੰਦੇ ਜਿੱਥੇ ਹੁਣ ਆਪਾਂ ਬੈਠਾ ਗੁਰੂ ਹਜ਼ੂਰੀ ਸਮੁੱਚੀ ਸੰਗਤ ਹੈ। ਫਿਰ ਅੱਗੇ ਦੱਸਿਆ ਸਤ ਸੰਗਤ, ਸਤ ਕੌਣ ਹੈ? ਆਤਮ ਹੈ, ਉਹਦੀ ਵੀ ਸੰਗਤ ਹੈ। ਉਹਦੀ ਸੰਗਤ ਕੌਣ ਕਰਦਾ? ਬ੍ਰਹਮ ਗਿਆਨੀ ਨੇ, ਆਪਾਂ ਨਹੀਂ ਕਰ ਸਕਦੇ। ਜੇ ਆਪਣੀ ਇੰਨੀ ਜਿਹੜੀ ਬੁੱਧ ਹੈ ਉਹ ਰੋਸ਼ਨ ਨਹੀਂ ਹੋਈ, ਜਾਂ ਇੱਥੇ ਆਉਣਾ ਸ਼ੁਰੂ ਕਰਾਂਗੇ ਸੰਗਤ ਦੇ ਵਿੱਚ, ਜਾਂ ਮਹਾਂਪੁਰਸ਼ਾਂ ਦੀ ਸੰਗਤ ਕਰਾਂਗੇ, ਆਪੋ ਆਪਣੇ ਮਤਾਂ ਦੇ ਹੁੰਦੇ ਹਨ, ਤਦ ਫਿਰ ਉਹ ਸੰਗਤ ਦੁਆਰਾ ਇਸ ਨੂੰ ਪਤਾ ਲੱਗੇਗਾ। ਔਰ ਇਸ ਤਰ੍ਹਾਂ ਦੱਸਿਆ ਵੀ ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੈ, ਜਿੱਥੇ ਆਪਾਂ ਸੁੱਖ ਭਾਲਦੇ ਹਾਂ ਨਾ, ਜਾਂ ਦਿਨ ਰਾਤ ਨੱਠ ਭੱਜ ਕਰਦੇ ਹਾਂ ਸੁੱਖਾਂ ਵਾਸਤੇ, ਉੱਥੇ ਸੁੱਖ ਨਹੀਂ ਮਿਲੇਗਾ। ਹਾਂ ਵਿਹਾਰ ਜ਼ਰੂਰ ਸਿੱਧ ਹੋ ਜਾਵੇਗਾ, ਦੁਨੀਆਂ ਦੇ ਵਿੱਚ ਤੂੰ ਗਿਣਤੀ ਦਾ ਬੰਦਾ ਵੀ ਹੋ ਜਾਵੇਗਾ, ਦੁਨੀਆਂ ਤੈਨੂੰ ਸਲੂਟਾਂ ਵੀ ਕਰਨ ਲੱਗ ਜਾਵੇਗੀ, ਤੂੰ ਹੁਕਮ ਵੀ ਕਰਨ ਲੱਗ ਜਾਵੇਗਾ, ਪਰ ਗੁਰੂ ਕੇ ਦਰ ਤੇ ਤੂੰ ਪ੍ਰਵਾਨ ਨਹੀਂ ਹੋਵੇ, ਨਾ ਤੂੰ ਸੁਖੀ ਹੋ ਸਕੇ। ਸਦੀਵੀ ਸੁਖਤਾ ਨਾਮ ਦੇ ਵਿੱਚ ਉਹ ਦੱਸਿਆ ਵੀ ਪਦਾਰਥਾਂ ਦੇ ਵਿੱਚ ਸੁੱਖ ਨਹੀਂ, ਆਪਣਾ ਪ੍ਰਸੰਗ ਚੱਲਦਾ ਬੜੋ ਪ੍ਰੇਮ ਦੇ ਨਾਲ। ਆਪਾਂ ਲੋਕਾਂ ਨਾਲ ਗਿਆਨ ਨੂੰ ਆਪਾਂ ਸੱਚੀ ਗੱਲ ਨਹੀਂ ਕਹਿ ਸਕਦੇ। ਹੁਣ ਜਿਹੜਾ ਸਿੱਖ ਕਿਰਪਾਨ ਪਾ ਕੇ ਪੱਬ ਦੇ ਵਿੱਚ ਬੈਠਾ ਤੇ ਆਪਾਂ ਕੋਰ ਦੀ ਲੱਖਦੇ ਹਾਂ ਤੇ ਆਪਾਂ ਉਹਨੂੰ ਇਉਂ ਨਹੀਂ ਕਹਿ ਸਕਦੇ ਵੀ ਤੂੰ ਸ਼ਰਾਬ ਕਿਉਂ ਪੀਨਾ, ਕਿਉਂ ਆਪਾਂ ਵੀ ਪੀਨੇ ਹਾਂ ਨਾ। ਉਹ ਜਦੇ ਉੱਤਰ ਦੇ ਦੇਵੇ, ਪਰ ਗੁਰੂ ਹੁੰਦਾ ਹੈ ਸੱਚਾ ਜਾਂ ਮਹਾਤਮਾ ਸੱਚੇ ਹੁੰਦੇ ਹਨ, ਉਹ ਸੱਚੀ ਗੱਲ ਕਹਿਣਗੇ। ਸੱਚੀ ਗੱਲ ਹਰ ਇੱਕ ਨਹੀਂ ਕਹਿ ਸਕਦਾ ਗੁਰੂ। ਜਿਵੇਂ ਸਾਡੀ ਸੰਪਰਦਾ ਦੇ ਭਾਈ ਖੁਦਾ ਸਿੰਘ ਜੀ ਹੋਏ ਨੇ, ਇੱਕ ਬਾਬਾ ਵੀਰ ਸਿੰਘ ਮਹਾਰਾਜ ਤੋਂ ਭਰੋਸਾਏ ਸੀ, ਉਹਨਾਂ ਦੀ ਸੇਵਾ ਕਰੀ ਸੀ ਉਹਨਾਂ। ਖੁਦਾ ਨਾਮ ਉਹਨਾਂ ਦਾ ਪਿਆ ਸੀ ਪਠਾਣੀ ਇਲਾਕੇ ਦੇ ਵਿੱਚ, ਉੱਥੇ ਕੋਈ ਉਹਨਾਂ ਨੇ ਐਸੀ ਗੱਲ ਕਰੀ ਸੀ। ਉਹ ਸ਼ੇਰ ਆਏ ਪੰਜਾਬ ਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਦ, ਤੇ ਰਾਜਾ ਰਣਜੀਤ ਸਿੰਘ ਨੇ ਅੰਮ੍ਰਿਤ ਬਾਬਾ ਵੀਰ ਸਿੰਘ ਮਹਾਰਾਜ ਜੀ ਤੇ ਛਕਿਆ ਸੀ ਤੇ ਉਹ ਪਠਾਣੀ ਇਲਾਕੇ ਚ ਫਿਰ ਕੇ ਆਏ ਸਨ। ਲਾਹੌਰ ਧਰਮਸ਼ਾਲਾ ਵੀ ਸੀ ਉਹਨਾਂ ਦੀ। ਰਾਜਾ ਸੁਮੇਰ ਵਜ਼ੀਰਾਂ ਮਸ਼ੀਰਾਂ ਅਹਿਲਕਾਰਾਂ ਦੇ ਆਇਆ, ਬਾਬਾ ਵੀਰ ਸਿੰਘ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਬੈਠ ਗਿਆ। ਹਰ ਬਚਨ ਵਿਲਾਸ ਸੁਣੇ। ਬਾਬਾ ਵੀਰ ਸਿੰਘ ਮਹਾਰਾਜ ਜੀ ਕਹਿਣਗੇ, ਰਾਜਨ ਨਾ ਉਹਨਾਂ ਦਾ ਜਸਵੰਤ ਸਿੰਘ ਸੀ ਪਹਿਲਾਂ, ਜਨ ਉਹਨਾਂ ਦਾ ਕਰਨਾਲ ਦੇ ਇਲਾਕੇ ਦਾ ਸੀ, ਕਰਨਾਲ ਦੇ ਵੀ ਉਹ ਪਠਾਣੀ ਇਲਾਕੇ ਚੋਂ ਆਏ ਨੇ, ਉਹਨਾਂ ਦੇ ਵੀ ਦਰਸ਼ਨ ਕਰ ਦਿਓ, ਸਤਵਚਨ ਵੀ ਕਰਕੇ ਜਾਵਾਂਗੇ। ਉਹ ਆਪਣੀ ਮਸਤੀ ਦੇ ਵਿੱਚ ਬੈਠੇ ਨੇ, ਕੇਸ ਪਿੱਛੇ ਨੂੰ ਛਿੱਟੇ ਹੋਏ ਨੇ, ਕਛਹਿਰਾ ਪਾਇਆ, ਬਸ ਹੋਰ ਨਹੀਂ। ਸ਼ੇਰੇ ਪੰਜਾਬ ਨੇ ਜਾ ਕੇ ਨਮਸਕਾਰ ਕਰੀ, ਵੀਰ ਮਸ਼ੀਰ ਬੈਠ ਗਏ। ਬਾਬਾ ਖੁਦਾ ਸਿੰਘ ਮਹਾਰਾਜ ਜੀ ਨੇ ਨੇਤਰ ਖੋਲੇ, ਉਹਦੇ ਕੰਨੀ ਦੇਖ ਕੇ ਕਹਿੰਦੇ ਆਓ ਕਾਣਾ ਸਿੰਘ ਜੀ ਕਿੱਧਰੋਂ ਆਏ ਹੋ? ਕਾਣਾ ਸਿੰਘ ਜੀ ਉੱਥੇ ਸਚਿਆਈ ਸੀ ਗੁਰੂ, ਸਚਿਆਈ ਚੋਂ ਸੱਚੀ ਗੱਲ ਨਿਕਲੇਗੀ, ਭਾਵੇਂ ਕੋਈ ਉਹ ਬੜੀ ਗੱਲ ਨਹੀਂ ਹੈ, ਇੱਕ ਜਿਦਾਉਣ ਵਾਸਤੇ ਹੈ। ਉਹ ਹੁੱਕਾ ਬੱਕਾ ਰਹਿ ਗਿਆ ਰਾਜਾ, ਕਹਿੰਦਾ ਮਹਾਰਾਜ ਅੱਜ ਤਾਈਂ ਮੈਨੂੰ ਕਿਸੇ ਨੇ ਕਾਣਾ ਨਹੀਂ ਕਿਹਾ, ਨਾਲੇ ਕਾਣਾ ਸੀ, ਕਹੇ ਕਿਵੇਂ? ਉਹ ਵੀ ਕਾਣੇ ਸੀ, ਜੇ ਕਾਣਾ ਕਾਣੇ ਨੂੰ ਕਿਵੇਂ ਕਾਣਾ ਕਹਿ ਸਕਦਾ? ਵੀ ਤੂੰ ਆਪਣੀ ਅੱਖ ਤਾਂ ਦੇਖ ਲੈ ਪਹਿਲਾਂ, ਜਿਹੜਾ ਸਜਾਖ ਹੈ ਉਹ ਕਹਿ ਦੇ। ਕਹਿੰਦਾ ਮਹਾਰਾਜ ਜੀ ਮੈਨੂੰ ਤਾਂ ਕਾਣਾ ਕਿਸੇ ਨੇ ਕਿਹਾ ਨਹੀਂ ਹੈ। ਬਾਬਾ ਖੁਦਾ ਸਿੰਘ ਕਹਿਣ ਲੱਗਾ, ਰਾਜਨ ਤੂੰ ਇਉਂ ਦੱਸ, ਮੈਂ ਝੂਠ ਕਿਹਾ ਕਿ ਸੱਚ ਕਿਹਾ? ਕਹਿੰਦਾ ਮਹਾਰਾਜ ਜੀ ਕਿਹਾ ਤਾਂ ਤੁਸੀਂ ਸੱਚੀ ਹੈ, ਮੇਰੀ ਕੱਖ ਹੈ ਨਹੀਂ, ਜਿਹੜੀ ਮਾਤਾ ਕਹਿੰਦੇ ਨਾ ਚੇਚਕ, ਉਹਦੇ ਨਾਲ ਉਹਦੀ ਅੱਖ ਮਰ ਗਈ ਸੀ ਨਿਆਣੇ ਦੀ। ਹਕੀਕਤ ਹਰ ਇੱਕ ਨਹੀਂ ਕਹਿ ਸਕਦਾ ਕਰੋ, ਪਰ ਉਹ ਬ੍ਰੇਨ ਦੇ ਨਾਲ Thank you. ਪ੍ਰੇਮ ਦੇ ਜ਼ਰੂਰ ਵਸੀਭੂਤ ਹੁੰਦੇ ਹਨ। ਪਰਮੇਸ਼ਰ ਵੀ ਪ੍ਰੇਮ ਦੇ ਵਸੀਭੂਤ ਹੁੰਦਾ। ਆਓ ਕੋਈ ਪ੍ਰੇਮੀ ਜਿਹੜੇ ਇੱਧਰ ਰਾਗੀ ਸਿੰਘ ਆਉਂਦੇ ਨੇ ਜਾਂ ਪ੍ਰਚਾਰਕ ਆਉਂਦੇ ਨੇ ਨਾ ਇੱਧਰ, ਉਹ ਫਿਰ ਤੁਹਾਨੂੰ ਸਿਕਸ਼ਾ ਦਿੰਦੇ ਨੇ ਇੱਧਰ ਆ ਕੇ। ਕੋਈ ਪ੍ਰੇਮੀ ਸਾਡੇ ਆਉਣ ਜਾਣ ਵਾਲਾ ਉਸ ਜਹਾਜ਼ ਦੇ ਵਿੱਚ ਚੜ ਗਿਆ ਜਿਹਦੇ 'ਚ ਉਹ ਰਾਗੀ ਸਿੰਘ ਚੜੇ, ਫਿਰ ਉਸਨੇ ਸ਼ਰਾਬ ਦੀ ਬੋਤਲ ਲਈ, ਜਹਾਜ਼ 'ਚ ਵੇਚਦੇ ਹੁੰਦੇ ਨੇ ਨਾ, ਉਹ ਰੇੜੀ 'ਤੇ ਰੱਖ ਕੇ ਫਿਰਦੇ ਹੁੰਦੇ ਨੇ, ਕੋਈ ਲੈ ਲਓ ਚੱਲ। ਜਦ ਉਹਨੇ ਸ਼ਰਾਬ ਦੀ ਬੋਤਲ ਲੈ ਕੇ ਝੋਲੇ 'ਚ ਪਾ ਲਈ, ਉਹ ਦੇਖਦਾ ਸੀ ਉਹ ਹੌਲੀ ਹੌਲੀ ਕੋਲ ਆ ਗਿਆ, ਕਹਿੰਦਾ ਰਾਗੀ ਸਿੰਘ ਜੀ ਤੁਸੀਂ ਸ਼ਰਾਬ ਵੀ ਵਰਤ ਲੈਂਦੇ ਹੁੰਦੇ ਹੋ, ਮੂੰਹ ਪੀਲਾ ਹੋ ਗਿਆ। ਕਹਿੰਦਾ ਨਹੀਂ, ਕਿਸੇ ਨੇ ਮੰਗਾਈ ਸੀ। ਕਹਿੰਦੇ ਇੱਥੇ ਸਾਤੀ ਮਿਲ ਜਾਂਦੀ ਹੈ ਜਹਾਜ਼, ਆਏ ਤਾਂ ਸਾਡੇ ਕਰਮ ਨੇ ਕਿ ਅਸੀਂ ਕਿਸੇ ਨੂੰ ਸ਼ੀਸ਼ਾ ਦੇ ਦਾਂਗੇ। ਆਓ ਕਲਗੀਧਰ ਮਹਾਰਾਜ ਜੀ, ਸਰਵਗ ਗੁਰੂ, ਬੇਪ੍ਰਵਾਹ ਗੁਰੂ, ਹਕੀਕਤਵਾਦੀ ਗੁਰੂ। ਕੋਈ ਪਰਿਵਾਰ ਆਇਆ ਇੱਧਰੋਂ ਹੁਸ਼ਿਆਰਪੁਰ ਦੇ ਜ਼ਿਲ੍ਹੇ ਚੋਂ, ਇੱਕ ਬੱਚਾ ਆ ਗਿਆ ਨਾਲ ਛੋਟਾ ਜਿਹਾ, ਨਮਸਕਾਰ ਕਰੀ ਅਨੰਦਪੁਰ ਸਾਹਿਬ। ਕਲਗੀਧਰ ਮਹਾਰਾਜ ਕਹਿੰਦੇ ਉਹ ਕਾਕੇ ਨੂੰ ਨਿਕਲਿਆ, ਤੇਰਾ ਨਾਮ ਕੀ ਹੈ? ਕਹਿੰਦਾ ਮੇਰਾ ਨਾਮ ਜੋਗਾ ਹੈ ਜੀ। ਗੁਰੂ ਸਾਹਿਬ ਕਹਿੰਦੇ ਕਿਹਦੇ ਜੋਗਾ ਹੈ ਤੂੰ? ਕਹਿੰਦਾ ਮਹਾਰਾਜ ਜੀ ਤੁਹਾਡੇ ਜੋਗਾ। ਕਹਿੰਦੇ ਚੰਗਾ, ਫਿਰ ਅਸੀਂ ਤੇਰੇ ਜੋਗੇ। ਵਚਨ ਹੋ ਗਿਆ, ਸ਼ਹਿਰ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਫਿਰ ਕਸਵੱਟੀ ਲਾ ਕੇ ਵੀ ਦੇਖਦਾ ਹੁੰਦਾ ਗੁਰੂ ਵੀ ਆਇਆ ਬਚਨਾ ਸਾਹਿਬ ਚੱਲਦਾ ਜਾਂ ਨਹੀਂ ਚੱਲਦਾ। ਖੈਰ ਫਿਰ ਆਏ ਉਹਨਾਂ ਦਾ ਪਰਿਵਾਰ, ਜਵਾਨ ਹੋ ਗਿਆ। ਕਹਿੰਦੇ ਭਾਈ ਇਸ ਨੂੰ ਲੈ ਜਾਓ, ਇਹਦੀ ਸ਼ਾਦੀ ਕਰ ਦਿਓ। ਚਲਿਆ ਗਿਆ ਜੋਗਾ ਸਿੰਘ। ਇਹ ਕਲਗੀਧਰ ਮਹਾਰਾਜ ਨੇ ਇੱਕ ਸਿੱਖ ਨੂੰ ਪੱਤਰਕਾਰ ਲਿਖ ਕੇ ਦਿੱਤੀ, ਕਹਿੰਦੇ ਜਾ ਜਦ ਦੋ ਲਾਵਾਂ ਲੈ ਲਵੇਗਾ ਨਾ, ਤੀਜੀ ਲਾਮ ਨੂੰ ਚਿੱਠੀ ਫੜਾ ਦੀ। ਉਹ ਸਿੱਖ ਚਲਿਆ ਗਿਆ, ਜਦ ਤੀਜੀ ਲਾਮ ਲੈਣ ਲੱਗੇ ਉੱਠ ਕੇ ਤੁਰਨ ਤਾਂ ਚਿੱਠੀ ਫੜਾ ਦਿੱਤੀ। ਉਹਦੇ 'ਚ ਲਿਖਿਆ ਹੋਇਆ ਸੀ ਗੁਰੂ ਸਾਹਿਬ ਦਾ, ਐ ਜੋਗਾ ਸਿੰਘਾ, ਜੇ ਤਾਂ ਲਾਵਾਂ ਲੈਣੀਆਂ ਠੀਕਾ, ਜੇ ਨਹੀਂ ਲਈਆਂ ਨਾ, ਤੈਨੂੰ ਹੁਕਮ ਆ ਅਨੰਦਪੁਰ ਸਾਹਿਬ ਨੂੰ ਤੁਰ ਪਾ, ਉੱਥੇ ਹੀ ਲੜ ਛੱਡਦਾ। ਉਹਨੇ ਤੁਰਿਆ ਆਉਂਦਾ, ਸੂਕਮ ਹੰਕਾਰ ਹੋ ਗਿਆ ਮਨ ਦੇ ਵਿੱਚ ਵੀ ਮੇਰੇ ਵਰਗਾ ਸਿੱਖ ਨਹੀਂ ਕੋਈ ਹੋਣਾ, ਮੈਂ ਗੁਰੂ ਦਾ ਹੁਕਮ ਮੰਨਿਆ, ਲਾਵਾਂ ਵਿਚਾਲੇ ਛੱਡਦੀ। ਹੁਸ਼ਿਆਰਪੁਰ ਦੀਆਂ ਗਲੀਆਂ ਜਾਇਆ ਗੁਰੂ ਖੋ, ਕਲਗੀਧਰ ਮਹਾਰਾਜ ਨੇ ਮਨ ਫਰੇੜਤਾ ਸਿੱਖ ਦਾ, ਵਿਸ਼ਵਾ ਦੇ ਦੁਆਰੇ ਤੇ ਖੜ ਗਿਆ ਜਾ, ਆਪਣੀਆਂ ਨਾਵਾਂ ਛੱਡ ਕੇ ਆਇਆ। ਤਾਂ ਫਿਰ ਉੱਥੇ ਖੜਾ ਕੀ ਹੋਇਆ ਗੁਰੂ ਖੋ, ਕਲਗੀਧਰ ਮਹਾਰਾਜ ਜੀ ਪਹਿਰੇਦਾਰ ਦਾ ਸਰੀਰ ਢਾਰ ਕੇ ਉੱਥੇ ਖੜ ਕੇ ਜਾ। ਹੁਣ ਉਹ ਕਹਿੰਦਾ ਵੀ ਕਾਹਦੇ ਪਰੇ ਹੋਵੇ ਤਾਂ ਫਿਰ ਮੈਂ ਅੰਦਰ ਜਾਵਾਂ, ਪਹਿਰੇਦਾਰ ਇੱਧਰ ਉੱਧਰ ਫਿਰੀ ਜਾਂਦਾ। ਜਦ ਦੋ ਵੱਜ ਗਏ ਨਾ ਦੋ, ਫਿਰ ਉਹ ਗੁਰੂ ਸਿੱਖ ਨੂੰ ਕਹਿੰਦਾ, ਕਹਿਣ ਲੱਗਾ ਵੀ ਐ ਪ੍ਰੇਮੀਆ, ਤੇਰੇ ਚੱਕਰ ਸ਼ੇਹਨ ਤਾਂ ਕਲਗੀਧਰ ਮਹਾਰਾਜ ਦੇ ਸਿੱਖਾਂ ਵਰਗੇ ਨੇ, ਤੂੰ ਖੜਾ ਕਿੱਥੇ ਹੈ? ਕੌਣ ਕਹਿ ਸਕਦਾ? ਤੂੰ ਉਹਦੇ ਥਾਂ ਚਲਿਆ ਗਿਆ ਭਾਈ ਜੋਗਾ ਸਿੰਘ, ਪਿੱਛੇ ਹੀ ਮੁੜ ਗਿਆ ਗੁਰੂ। ਆਹ ਹਕੀਕਤ ਹਰ ਇੱਕ ਨਹੀਂ ਕਹਿ ਸਕਦਾ, ਜੇ ਤਾਂ ਗੁਰੂ ਕਹੇਗਾ ਸਮਦਾਸੀ ਮਹਾਂਪੁਰਸ਼ ਹੋਵੇਗਾ ਜਾਂ ਗੁਰ ਸਿੱਖ ਹੋਵੇਗਾ, ਉਹ ਵੀ ਕਹਿ ਦੇ। ਆਓ ਪਦਾਰਥਾਂ ਦੇ ਵਿੱਚ ਸੁੱਖ ਨਹੀਂ, ਆਪਾਂ ਪਦਾਰਥਾਂ ਦੇ ਵਿੱਚ ਸੁੱਖ ਬਾਲਦੇ ਹਾਂ, ਸੁੱਖ ਨਹੀਂ, ਇੱਥੇ ਦਾ ਪਰਛਾਵਾਂ ਪੈਂਦਾ ਸੁੱਖ ਦਾ। ਕੈਸੇ ਪੈਂਦਾ ਪਰਛਾਵਾਂ? ਇੱਕ ਦ੍ਰਿਸ਼ਟਾਂਤ ਦੁਆਰਾ ਪਤਾ ਲੱਗ ਜਾਵੇਗਾ। ਇੱਕ ਰਾਜੇ ਦੀ ਸ਼ਾਦੀ ਹੋਈ ਦੂਏ ਰਾਜੇ ਦੀ ਲੜਕੀ ਨਾਲ, ਤੇ ਉਹ ਕਿਆ ਕਰਨੀਆਂ, ਉਸ ਨੂੰ ਕੀਮਤੀ ਹਾਰ ਮਿਲਿਆ ਹੀਰਿਆਂ ਦਾ। ਖੈਰ ਸਹੁਰੇ ਘਰ ਆ ਗਈ, ਉਹ ਹਾਰ ਨੂੰ ਗਲੇ ਚ ਪਹਿਨ ਕੇ ਰੱਖਦੀ ਹੈ, ਵਸਾਹ ਨਹੀਂ ਕਰਦੀ। ਇਸ਼ਨਾਨ ਕਰਨ ਲੱਗੀ, ਗੁਸਲਖਾਨੇ ਚ ਪ੍ਰਵੇਸ਼ ਕਰਿਆ, ਬਾਹਰ ਸੀ ਖੂਟੀ, ਹਾਰ ਗਲੇ ਚੋਂ ਲਾ ਕੇ ਉੱਥੇ ਟੰਗ ਦਿੱਤਾ। ਸੁਨਹਿਰੀ ਹੁੰਦਾ ਹਾਰ ਜਿਹੜਾ ਹੁੰਦਾ, ਆ ਜਿਹੜੀਆਂ ਇੱਲਾਂ ਉੱਡਦੀਆਂ ਫਿਰਦੀਆਂ ਨੇ, ਇੱਲਾਂ ਇੱਧਰ ਤਾਂ ਦੇਖੀ ਨੀ, ਇੱਲ ਕਦੀ ਹੋਣੀਆਂ ਹੀ ਨੀ ਇੱਧਰ ਇੱਲਾਂ। ਹਾਂ ਟੈਲੀਵਿਜ਼ਨ ਚ ਤਾਂ ਦਿਖਾ ਦਿੰਦੇ ਇੱਲਾਂ ਹੀ ਬੈਠੀਆਂ, ਉਹ ਕਦੀ ਕਿਸੇ ਹੋਰ ਮੁਲਕ ਚ ਹੋਣਗੀਆਂ, ਇੱਥੇ ਨੀ ਹਨ। ਇੱਕ ਗੜ ਚ ਹੁੰਦੀ ਹੈ ਜਿਹੜੀ ਇੱਲ ਹੁੰਦੀ ਹੈ ਨਾ, ਇੱਲ ਜਿਆਦਾ ਪਹਾੜ ਵਾਹੁੰਦੇ ਹੁੰਦੇ ਸਨ, ਇਹ ਮੱਕੀ ਦੀ ਰੋਟੀ ਨੂੰ ਪੈਂਦੀ ਹੈ। ਜਦ ਆਪਾਂ ਫਸਾਲਾ ਚਾਣ ਚੱਕ ਛਕਣ ਲੱਗ ਜਾਂਦੇ ਸਾਂ, ਐਸੀ ਹਰਕਾਈ ਦੇ ਕੇ ਆਉਂਦੀ ਸੀ, ਨਾਲੇ ਰੋਟੀਆਂ ਨਾਲੇ ਆਪਣੇ ਟੰਡੇ ਮਾਰ ਕੇ ਉੱਡ ਜਾਂਦੀ। ਉਹਨੇ ਕਿਹਾ ਬਈ ਮਕੀਲੀ ਜੀ ਪਈ ਆ, ਖਾਣ ਵਾਲੀ ਹੋਣੀ ਹੈ, ਤੇ ਵੱਟਾ ਮਾਰਿਆ ਇਹਨੇ ਲੈ ਗਈ ਪੰਜਾਂ ਛਾ ਕੇ। ਬਹੁਤ ਪੁਰਾਣਾ ਦਰਖਤ ਖੜਾ ਸੀਗਾ, ਬਰੋਟਾ, ਬਹੁਤ ਬੜੇ ਬੜੇ ਬਰੋਟੇ ਖੜੇ ਹੁੰਦੇ ਸੀ ਅੱਗੇ। ਉਹਦਾ ਆਲਣਾ ਸੀ ਉੱਤੇ, ਥੱਲੇ ਸੀਗਾ ਛੱਪੜ ਜਿਹਨੂੰ ਆਪਾਂ ਟੋਭਾ ਕਹਿੰਦੇ। ਉਹ ਜਿਹੜਾ ਪੰਜਿਆਂ ਦੇ ਥੱਲੇ ਹਾਰ ਲੜਕਦਾ ਸੀ, ਉਹ ਆਲਣੇ ਤੋਂ ਬਾਹਰ ਲੜਕਦਾ ਰਹਿ ਗਿਆ। ਉਹ ਜਿਹੜਾ ਹਾਰ ਸੀ ਨਾ, ਉਹ ਟਿਕੇ ਸਾਫ ਪਾਣੀ ਦੇ ਵਿੱਚ ਉਹਦਾ ਅਕਸ਼ ਪੈਣ ਲੱਗ ਗਿਆ। ਹੁਣ ਤੁਸੀਂ ਦੇਖ ਕੇ ਕਰਕੇ ਦੇਖ ਲਓ, ਟਿਕੇ ਸਾਫ ਪਾਣੀ ਦੇ ਵਿੱਚ ਕੋਈ ਚੀਜ਼ ਕਰੋ, ਜਿਉਂ ਕਿ ਤਿਉਂ ਉਹਦਾ ਅਕਸ਼ ਦਿਸੇਗਾ ਵਿੱਚ। ਤੁਸੀਂ ਚਿਹਰਾ ਦੇਖ ਲਓ, ਚਾਹੇ ਸਾਰਾ ਸਰੀਰ ਦੇਖ ਲਓ। ਉਹ ਫਿਰ ਜਦ ਰਾਣੀ ਬਾਹਰ ਨਿਕਲੀ, ਉਹਨੇ ਖਿਆਲ ਨਾ ਕਰਿਆ, ਉਹਨੇ ਜਾਂ ਗਲੇ ਨੂੰ ਹੱਥ ਮਾਰਿਆ ਤਾਂ ਹਾਰ ਨਹੀਂ ਕਰਦੇ, ਪਹਿਲਾਂ ਤਾਂ ਗੁਸਲਖਾਨੇ ਗਈ, ਉੱਥੋਂ ਨਹੀਂ ਮਿਲਿਆ, ਫਿਰ ਪੇਟੀਆਂ ਪੁੱਟੀਆਂ ਖੋਲੀਆਂ, ਦੁਬਾਰੀਆਂ ਨਹੀਂ। ਫਿਰ ਅੱਗੇ ਰਿਵਾਜ਼ ਹੁੰਦਾ ਸੀ ਰਾਜਿਆਂ ਦਾ, ਜਦ ਰਾਣੀ ਨੂੰ ਕੋਈ ਦੁੱਖ ਹੁੰਦਾ, ਉਹ ਸ਼ੋਕਤਾ ਬਣੀ ਹੁੰਦੀ ਸੀ, ਮੈਲੇ ਰੀੜੇ ਪਾ ਕੇ ਟੁੱਟੀ ਹੋਈ ਮੰਜੀ ਤੇ ਪੈ ਜਾਂਦੀ ਸੀ ਜਾ ਕੇ। ਅੱਜ ਕੱਲ੍ਹ ਜ਼ਮਾਨਾ ਹੋਰ ਹੈ। ਫਿਰ ਰਾਜਾ ਆਉਂਦਾ ਸ਼ਾਮ ਨੂੰ ਆ ਕੇ ਪੁੱਛਦਾ ਵੀ ਮਹਾਰਾਣੀ ਕਿੱਥੇ ਹੈ, ਫਿਰ ਉਹ ਦਾਦੀਆਂ ਬੋਲਿਆ ਵੀ ਉਹ ਤਾਂ ਸ਼ੋਕਤਾ ਦੇ ਵਿੱਚ ਗਏ ਹੋਏ, ਉੱਥੇ ਜਾਂਦਾ ਫਿਰ ਗਿਆ। ਮਹਾਰਾਣੀ ਕੀ ਦੁੱਖ ਹੈ ਤੁਹਾਨੂੰ, ਕਹਿੰਦੀ ਮੇਰਾ ਤਾਂ ਹਾਰ ਘਾਟ ਪੈਣ ਗਿਆ, ਆਪਾਂ ਡੌਂਡੀ ਪਿੰਡ ਦਿੰਦੇ ਹਾਂ, ਜਿੱਥੇ ਹੋਵੇਗਾ ਮਿਲ ਜਾਵੇਗਾ, ਚੰਗੇ ਲੀੜੇ ਪਾਓ, ਖੁਸ਼ ਹੋ ਪਾ ਲੇ। ਨਹੀਂ ਮਿਲਿਆ, ਫਿਰ ਉਹੀ ਗੱਲ ਵਾਪਰੀ, ਕਹਿੰਦੇ ਹੁਣ ਕਹਿੰਦੇ ਹਾਰ ਨਹੀਂ ਮਿਲਿਆ, ਕਹਿੰਦਾ ਆਪਾਂ ਡੌਂਡੀ ਫੇਰ ਦਿੰਦੇ ਹਾਂ, ਜੇ ਕੋਈ ਦੱਸ ਦੇਵੇਗਾ ਨਾ, ਦੱਸ ਵੀ ਦੇਵੇਗਾ ਹਾਰ, ਆਪਾਂ ਲੈ ਆਵਾਂਗੇ। ਫਿਰ ਇਸੇ ਤਰ੍ਹਾਂ ਹੀ ਹੋਇਆ, ਮਿਲਿਆ, ਕਹਿੰਦਾ ਆਪਾਂ ਡੌਂਡੀ ਫੇਰ ਦਿੰਦੇ ਹਾਂ, ਜੇ ਕੋਈ ਦੱਸ ਦੇਵੇਗਾ ਨਾ, ਦੱਸ ਵੀ ਦੇਵੇਗਾ ਹਾਰ, ਆਪਾਂ ਲੈ ਆਵਾਂਗੇ। ਫਿਰ ਇਸੇ ਤਰ੍ਹਾਂ ਹੀ ਹੋਇਆ, ਲੱਭਿਆ ਇੱਕ ਲੱਕੜ ਹਾਰਾ, ਗਰੀਬ ਲੱਕੜੀਆਂ ਭੰਨਣ ਜਾਂਦਾ ਸੀ ਜੰਗਲ ਚ, ਉਹ ਲੱਕੜੀਆਂ ਦਾ ਭਰਾ ਚੱਕੀ ਆਉਂਦਾ ਜੇਠ ਹਾੜ ਦਾ ਮਹੀਨਾ, ਛੱਪੜ ਤੇ ਆ ਕੇ ਭਰਾ ਸਿੱਟ ਗਿਆ ਪਾਣੀ ਗੱਡੀ ਨੂੰ ਮੂੰਹ ਕਰਕੇ, ਹਵਾ ਆਉਂਦੀ ਦੀ ਹਵਾ ਲੈਣ ਲੱਗ ਗਏ। ਉਸ ਦੀ ਨਿਗਾਹ ਉਹ ਜਿਹੜਾ ਆਲਣੇ ਚ ਹਾਰ ਪਿਆ ਸੀ, ਜਿਹੜਾ ਲਮਕਦਾ ਸੀ ਥੱਲੇ, ਉਸਦਾ ਅਕਸ਼ ਪਾਣੀ ਚ ਪਵੇ, ਉਹਨੂੰ ਸੁਣਿਆ ਹੋਇਆ ਸੀ ਉਸ ਤੱਕ ਬਈ ਮਹਾਰਾਣੀ ਦਾ ਹਾਰ ਹੋ ਗਿਆ, ਜੇ ਕੋਈ ਦਵੇ ਇਤਨਾ ਨਾ, ਜੇ ਕੋਈ ਦੱਸ ਵੀ ਦਵੇ ਨਾ, ਉਹਨੂੰ ਇਤਨਾ ਨਾ ਮਿਲੇ। ਉਹਦਾ ਗਦ ਗਦ ਹੋ ਗਿਆ ਲੱਕੜ ਹਾਰ, ਬਈ ਹਾਰ ਤਾਂ ਆਪ ਹੈ, ਆਪਾਂ ਕੱਢ ਕੇ ਲਿਜਾ ਕੇ ਰਾਜੇ ਨੂੰ ਦਿੰਦੇ ਹਾਂ, ਪੁਸਤਾਂ ਦੀਆਂ ਰੋਟੀਆਂ ਕਮਾ ਲਾਂਗੇ। ਕਾਲੇ ਹੋਏ ਨੇ, ਛਾਲ ਮਾਰੀ ਪਾਣੀ ਚ, ਹੁਣ ਉੱਥੇ ਤਾਂ ਅਕਸ਼ ਪੈਂਦਾ ਸੀ, ਪਾਣੀ ਹਿੱਲ ਗਿਆ, ਅਕਸ਼ ਵੀ ਹਟ ਗਿਆ, ਉੱਥੇ ਤਾਂ ਹੈ ਨੀ, ਜਿਵੇਂ ਆਪਾਂ ਪਦਾਰਥਾਂ ਤੋਂ ਲੁਕ ਭਾਲਦੇ, ਇਹ ਤਾਂ ਅਕਸ਼ ਪੈਂਦਾ, ਜੋ ਨਿਰਾਕਾਰ ਵਾਹਿਗੁਰੂ ਨਾ ਆਪਣੇ ਅੰਦਰ, ਉਹਦਾ ਅਕਸ਼ ਪੈਂਦਾ। ਤੇ ਬਥੇਰਾ ਉਕਾਰਾ ਮੱਧਿਆ, ਕਹਿੰਦਾ ਚਲੋ ਦੱਸੇ ਦਿਨਿਆਂ ਨਾਮ ਤਾਂ ਮਿਲ ਹੀ ਜਾਵੇਗਾ, ਚਲਿਆ ਗਿਆ। ਜਾ ਕੇ ਦਰਬਾਰ ਨੂੰ ਕਹਿੰਦਾ ਮੈਂ ਰਾਜੇ ਦਾ ਹਾਰ ਦੱਸਾਂ, ਮੈਂ ਦੇਖ ਲਿਆ ਜਿੱਥੇ ਹੈਗਾ। ਰਾਜੇ ਨੇ ਅਹਿਲਕਾਰ ਕਰਤਾ ਵੀ ਜਾ ਆਪਾਂ ਘਟਾ ਲਾਂਗੇ ਦੇਖ ਕੇ। ਪਾਣੀ ਟਿਕ ਗਿਆ, ਗਾਲ ਥੱਲੇ ਵੀ ਔਖ ਪੈਣਾ ਸ਼ੁਰੂ ਹੋ ਗਿਆ ਹਾਰ ਦਾ। ਕਹਿੰਦੇ ਦੁੱਖ ਜੀ ਉਹ ਪਿਆ, ਕਹਿੰਦਾ ਠੀਕ ਹੈ ਘਟਾ ਲਓ, ਤੁਹਾਡੀ ਹਿੰਮਤ ਹੈ, ਉਹਦੇ ਕੋਲੋਂ ਨਹੀਂ ਨਿਕਲਿਆ। ਹੁਣ ਅਗਰ ਫੌਜਾਂ ਗੱਲੀਆਂ, ਫੌਜਾਂ ਦਾ ਢੂੰਡਣਾ ਕੀ ਸੀ? ਉਹ ਲੱਕੜ ਹਾਰੇ ਵਾਲਾ, ਜਿੱਥੇ ਹਾਰ ਸੀ ਉੱਥੇ ਨਹੀਂ ਸੀ ਢੂੰਡ, ਜਿੱਥੇ ਸੁੱਖਾ ਉੱਥੇ ਆਪਣੀ ਢੂੰਡ ਨਹੀਂ ਹੈ, ਸੁਖੀ ਕਿਵੇਂ ਹੋ ਜਾਂਗੇ? ਮੁੜ ਗਏ ਜੀ ਸੌਜੀ ਫੌਜੀ ਵਿੱਚ ਆ ਕੇ ਕਲਵਾਟ ਪਾਤਾ ਟੋਭੇ ਚ। ਅੱਜ ਕੱਲ ਵਿਗਾੜ ਕੇ ਸਾਧ ਨਹੀਂ ਸੀ ਹੁੰਦੇ ਯਾਰ, ਐਸਾ ਅੱਜ ਕੱਲ ਤਾਂ ਮਸ਼ੀਨਰੀ ਦਾ ਯੁੱਗ ਹੈ, ਤੇ ਗਾਰਾ ਗੂਰਾ ਮੱਧ ਦੇ ਰਹੇ ਨਹੀਂ ਲੱਭਿਆ। ਫਿਰ ਅਹਿਲਕਾਰ ਘੱਲੇ ਰਾਜ ਨੇ, ਵੀ ਤੁਸੀਂ ਨੌਕਰੀਆਂ ਲੈਣੇ, ਮੈਨੂੰ ਦੁੱਖ ਹੈ, ਤੇਰੀ ਰਾਣੀ ਨੂੰ ਦੁੱਖ ਹੈ। ਉਹ ਵੀ ਆ ਗਏ, ਉਹ ਵੀ ਗਾਰਾ ਮੱਧਣ ਲੱਗ ਗਏ, ਉਹਨਾਂ ਤੇ ਵੀ ਨਾ ਲੱਭਿਆ। ਫਿਰ ਰਾਜਾ ਕਹਿੰਦਾ ਮੈਨੂੰ ਦੁੱਖ ਹੈ, ਆਪ ਆਇਆ ਰਾਜਾ, ਵਜ਼ੀਰਾ ਮਸ਼ੀਰਾ ਸਮੇਤ ਗਾਰਾ ਮੱਧ ਦਾ ਕੁਦਰਤੀ ਇੱਕ ਫਕੀਰ ਆ ਗਿਆ ਫਿਰਦਾ। ਫਿਰ ਇਹ ਜਿਹੜੇ ਮਸਤਾਨੇ ਫਕੀਰ ਹੁੰਦੇ ਨੇ, ਇਹਨਾਂ ਦੀ ਆਵਾਜ਼ ਖੜਵੀਂ ਜੀ ਹੁੰਦੀ ਆ, ਕੁਛ ਕਿ ਬੇਪਰਵਾਹ ਹੁੰਦੇ ਨੇ। ਕਹਿਣ ਲੱਗੇ ਰਾਜਨ ਅਹਿਲਕਾਰ ਉਹ ਗਾਰੇ ਚ ਲਿਬੜੇ ਬੈਠੇ ਨੇ। ਫਿਰ ਕਹਿੰਦੇ ਫਕੀਰ ਸਾਈ, ਮਹਾਰਾਣੀ ਦਾ ਹਾਰ ਗੁਆਚ ਗਿਆ, ਟੋਭੇ ਜਾ ਉਹਨੂੰ ਟੋੜਦਿਆਂ ਲੱਭਦਾ ਨਹੀਂ। ਕਹਿੰਦਾ ਮੈਨੂੰ ਦਿਖਾ ਲੱਗਦਾ। ਕਹਿੰਦੇ ਬਹਿ ਜਾ, ਉਹ ਜਿਹੜਾ ਸੀ ਗਾ ਥੱਲੇ ਜਾਊਗੀ, ਪਾਣੀ ਸਾਫ਼ ਹੋ ਗਿਆ, ਹਿੱਲਣਾ ਹਟ ਗਿਆ, ਉਹ ਅਕਸ ਪੈਣਾ ਸ਼ੁਰੂ ਹੋ ਗਿਆ। ਉਹ ਜਿਹੜਾ ਫਕੀਰ ਦੀ ਹੱਸਣ ਲੱਗ ਗਿਆ, ਕਹਿੰਦਾ ਵੀ ਛੋਟੀ ਤਾਂ ਢੂੰਡ ਗੱਲ ਤੋਂ ਹੈ, ਜਿਹੜੀ ਧੂੜ ਜੇ ਤੁਸੀਂ ਕਰਦੇ ਸਹੀ ਤੁਹਾਨੂੰ ਹਾਰ ਲੱਭ ਜਾਣਾ ਸੀ, ਤੁਸੀਂ ਤਾਂ ਗਾਰਾ ਮਿੱਧਦੇ ਹੋ, ਚਿੱਕੜ ਫਰੋਲਦੇ ਹੋ ਤੁਸੀਂ ਤਾਂ। ਆਪਾਂ ਵੀ ਨਾ ਪਦਾਰਥਾਂ ਚੋਂ ਹੀ ਸੁੱਖ ਭਾਲਦੇ ਹਨ, ਇੱਥੇ ਨਹੀਂ ਹੈ, ਇੱਥੇ ਤਾਂ ਉਸਦਾ ਅਕਸ ਪੈਂਦਾ ਪੜੋ ਪਰੇ ਦੇ ਨਾਲ, ਸੁੱਖ ਤਾਂ ਵਾਹਿਗੁਰੂ ਦੇ ਨਾਮ ਦੇ ਵਿੱਚ। ਦੇ ਵਿੱਚ ਸੁਖ ਕਿਉਂ ਮੰਨਦੇ ਹਾਂ? ਜਿਹੜੇ ਪਦਾਰਥ ਨਾਲ ਆਪਣਾ ਮਨ ਹੈ ਪਿਆਰ ਹੈ ਨਾ, ਆਪਾਂ ਉਸਦੀ ਕਲਪਨਾ ਕਰਨ ਲੱਗ ਜਾਂਦੇ। ਜਦ ਉਹ ਪਦਾਰਥ ਸਾਹਮਣੇ ਆ ਜਾਂਦਾ ਤੇ ਮਨ ਟਿਕ ਜਾਂਦਾ, ਉਹ ਟਿਕੇ ਮਨ ਦੇ ਵਿੱਚ ਆਤਮਾ ਦਾ ਭਾਸ ਪੈ ਜਾਂਦਾ ਤੇ ਕਹਿੰਦਾ ਮੈਂ ਸੁਖੀ ਹੋ ਗਿਆ। ਜੈਸੇ ਕਿਸੇ ਦਾ ਪੁੱਤਰ ਬੁਲਾਏ ਤੇ ਗਿਆ ਹੋਇਆ, ਉਹ ਯਾਦ ਕਰੀ ਜਾਂਦਾ ਪੁੱਤਰ, ਜਾਣ ਚੁੱਕ ਪੁੱਤਰ ਘਰ ਚਲਿਆ ਗਿਆ, ਉਸ ਦਾ ਮਨ ਕਾਬਰ ਹੋ ਗਿਆ। ਹੁਣ ਇਹ ਸਮਝਿਆ ਮੈਨੂੰ ਪੁੱਤਰ ਚੋਂ ਸੁੱਖ ਮਿਲਿਆ, ਨਹੀਂ ਸੁੱਖ ਹੈ। ਉਹੀ ਪੁੱਤਰ ਹੁੰਦਾ ਫਿਰ ਜਦ ਦਾੜੀ ਫੜੀ ਹੁੰਦੀ ਆ ਪਿਓ ਦੀ, ਫਿਰ ਸੁੱਖ ਕਿੱਥੇ ਹੁੰਦਾ? ਪੁੱਤਰ ਦਾ ਹੁੰਦਾ ਫਿਰ ਵੀ ਸੁੱਖ ਨਹੀਂ। ਜੇ ਪਦਾਰਥਾਂ ਦੇ ਵਿੱਚ ਸੁੱਖ ਹੁੰਦਾ ਤਾਂ ਫਿਰ ਇਹਦੇ ਚ ਦੁੱਖ ਨਹੀਂ ਆਉਣਾ ਚਾਹੀਦਾ, ਨਹੀਂ ਅਧੂਰਾ ਅਧੂਰਾ। ਜਦ ਮਿਲਾਪ ਹੁੰਦਾ ਮਨ ਟਿਕਦਾ, ਉਹ ਆਤਮਾ ਦਾ ਪਾਸ ਪੈ ਜਾਂਦਾ। ਤੂੰ ਮਨ ਹਮੇਸ਼ਾ ਟਿਕਾ ਕੇ ਰੱਖ ਲਾ, ਆਤਮਾ ਦਾ ਪਾਸ ਹਮੇਸ਼ਾ ਹੀ ਰਹੂਗਾ, ਸਦੀਵੀ ਸੁਖੀ ਹੋ ਜਾਵੇਗਾ। ਤੂੰ ਆਤਮਾ ਨਾਲ ਜੁਸ ਨੂੰ ਜੋੜਦੇ ਸੁਰਤ ਨੂੰ, ਤੇ ਆਤਮਾ ਦਾ ਪਾਸ ਪੈਂਦਾ ਰਹੇਗਾ ਮਨ ਦੇ ਵਿੱਚ ਸੁਖੀ, ਵਰਨਾ ਸੁਖ ਨਹੀਂ ਮਿਲੇਗਾ ਕਦੇ। ਆਓ ਗੁਰੂ ਨਾਨਕ ਦੇਵ ਮਹਾਰਾਜ ਜੀ ਵਰਲੇ ਮਰਦਾਨੇ ਸਮੇਤ ਤੁਰੇ ਜਾਂਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਬਾਲਿਆ ਮਰਦਾਨਿਆ ਸਾਰਾ ਸੰਸਾਰ ਦੁਖੀ ਹੈ। ਇਉਂ ਕਹਿੰਦੇ ਨੇ ਪੜੋ ਪ੍ਰੇਰਨਾ ਮਰਦਾਨੇ ਨੂੰ ਸੰਗਾ ਪੈਦਾ ਦੇ ਰਾਜੇ ਇੰਦਰ ਤਾਈਂ। ਬਾਲੇ ਨੂੰ ਤਾਂ ਸੰਤੋਖ ਬਖਸ਼ਾਇਆ ਸੀ ਗੁਰੂ ਸਾਹਿਬ ਜੀ ਨੇ। ਮਰਦਾਨੇ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ, ਸ਼ੰਕਾ ਅੱਗੇ ਰੱਖੀ, ਮਹਾਰਾਜ ਤੁਸੀਂ ਕਹਿੰਦੇ ਸਾਰਾ ਸੰਸਾਰ ਦੁਖੀ ਹੈ, ਮੰਨ ਲੈਂਦੇ ਹਾਂ ਅਸੀਂ ਜਿਹੜੇ ਗਰੀਬ ਨੇ ਵਿਚਾਰੇ, ਜ਼ਰੂਰੀਅਤ ਉਹਨਾਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਉਹ ਦੁਖੀ ਹੋਣਗੇ। ਆ ਜਿਹੜੇ ਅਮੀਰ ਲੋਕ ਨੇ, ਦਰਾਂ ਦੇ ਮੂਹਰੇ ਹੱਥ ਹੀ ਝੂਲਦੇ ਨੇ ਖੜੇ, ਸੋਨੇ ਦੀਆਂ ਮੱਘੀਆਂ ਖੜੀਆਂ ਨੇ, ਦੁਨੀਆਂ ਸਲਾਮਾਂ ਕਰਦੀ ਆ ਕੇ, ਇਹ ਵੀ ਦੁਖੀ ਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਇਹ ਵੀ ਦੁਖੀ ਨੇ। ਫਿਰ ਰਾਜੇ ਹਕੂਮਤ ਇਹ ਵੀ ਦੁਖੀ ਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਉਹ ਵੀ ਦੁਖੀ। ਮਰਦਾਨੇ ਦਾ ਸੰਸਾ ਨਾ ਦੂਰ ਹੋਇਆ, ਤੁਰੇ ਆਉਂਦੇ ਨੇ, ਸਤਿਗੁਰਾ ਸ਼ਹਿਰ ਆ ਗਿਆ। ਦਰਮਿਆਨ ਦੇ ਵਿਚਾਰ ਦੇ ਵਿੱਚ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੁਰੇ ਜਾਂਦੇ ਨੇ, ਫਿਰ ਫਰਮਾਂ ਸ਼ੁਰੂ ਹੋਈਆਂ, ਜਿਹਨਾਂ ਨੂੰ ਦੁਕਾਨਾਂ ਕਹਿੰਦੇ ਆਪਾਂ, ਸ਼ੀਸ਼ਿਆਂ ਦੀਆਂ ਦੁਕਾਨਾਂ ਜਿਵੇਂ ਇੱਥੇ ਨੇ। ਹੁਣ ਤਾਂ ਇੰਡੀਆ 'ਚ ਵੀ ਸ਼ੀਸ਼ਿਆਂ ਦੀਆਂ ਹੋ ਗਈਆਂ, ਅੱਗੇ ਤਾਂ ਉਹੀ ਹੁੰਦੇ ਤੇ ਘਰ ਦੇ ਹੱਟੀ ਕਹਿੰਦੇ ਨੇ ਜੀ, ਹੱਟੀ ਆ ਇਸ ਤਰ੍ਹਾਂ ਦੇ ਨਾਲ। ਤਾਂ ਫਿਰ ਇੱਕ ਸੇਠ ਬੈਠਾ, ਬਹੁਤ ਜਵਾਨ ਬੜਾ, ਚੱਬ ਚੱਬ ਕਰਦਾ ਚਿਹਰਾ, ਲਹੂ ਚੋਂਦਾ ਚਿਹਰੇ, ਜਿਹੜੇ ਨੌਕਰ ਨੇ ਭੱਜੇ ਫਿਰਦੇ ਨੇ, ਕਦੇ ਕੋਈ ਚੀਜ਼ ਲਿਆ ਕੇ ਰੱਖ ਦਿੰਦੇ ਨੇ ਬਾਟੀ 'ਚ ਪਾ ਕੇ, ਕਦੇ ਤਕੋਈ ਰੱਖ ਦਿੰਦੇ ਨੇ ਲਿਆ ਕੇ। ਇੱਧਰ ਤਾਂ ਕੀਮਤਾਂ ਲਿਖੀਆਂ ਹੋਈਆਂ ਨੇ ਨਾ ਲਿਫਾਫਿਆਂ 'ਚ ਪਾਇਆ, ਹੁਣ ਉੱਧਰ ਵੀ ਪਾਉਣ ਲੱਗ ਗਏ। ਉਹ ਫਿਰ ਦੱਸਦਾ ਸ਼ੇਖ ਦਾਦਾ ਜੀ ਵੀ ਆਏ ਆਏ, ਉਹ ਫਿਰ ਵੇਚੀ ਜਾਂਦੇ ਸੀ ਦਵਾਦਾਰ। ਮਰਦਾਨੇ ਨੇ ਤੇਜ਼ ਕਰਮ ਕਰਕੇ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਦੇ ਮੂਹਰੇ ਖੜ ਗਿਆ ਜਾ ਕੇ, ਕਹਿੰਦਾ ਮਹਾਰਾਜ ਜੀ ਤੁਸੀਂ ਸਾਰਿਆਂ ਨੂੰ ਦੁਖੀ ਦੱਸਦੇ ਹੋ, ਔਰ ਜਿਹੜਾ ਸੇਠ ਬੈਠਾ ਤੇ ਕਿਸ ਤਰ੍ਹਾਂ ਦੁਨੀਆ ਉਹਦੇ ਭੱਜੀ ਫਿਰ ਗਿਆ, ਕਿਵੇਂ ਖਰੀਦਦਾਰ ਖੜੇ ਨੇ ਲਾਈਨਾਂ ਲੱਗੀਆਂ, ਕੀਮਤੀ ਜਿਹੜੇ ਜਵਾਨ ਉਮਰ ਆ ਉਹ ਤਾਂ ਬਹੁਤ ਸੁਖੀ ਹੈ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆ ਦੂਈ ਦੇ ਥਾਲੀ ਦੇ ਵਿੱਚ ਲੱਡੂ ਬੜਾ ਲੱਗਦਾ। ਜਦ ਆਪਾਂ ਬਰਾਤ ਨੂੰ ਜਾਂਦੇ ਹਾਂ ਜਿਹੜਾ ਅੱਗੇ ਕੋਰਿਆਂ ਤੇ ਬਹਿੰਦੇ ਤੇ ਲੀਰ ਜੀ ਤੇ, ਹੁਣ ਸਣੇ ਜੁੱਤੀ ਖਾਣ ਲੱਗ ਗਏ, ਹੁਣ ਲੰਗਰ ਵੀ ਸਣੇ ਜੁੱਤੀ ਖਾਣ ਲੱਗ ਗਏ ਆਪਾਂ ਤਾਂ, ਹੋਰ ਆਪਾਂ ਨੇ ਕੀ ਕਰਨਾ। ਜਾਣਾ ਤਾਂ ਅੱਗੇ ਨੂੰ ਸੀ, ਜਾਂਦੇ ਹਾਂ ਪਿੱਛੇ ਨੂੰ। ਗੁਰੂ ਸਾਹਿਬ ਦੇ ਹੁੰਦਿਆਂ ਵੀ ਕਦੇ ਜੁੱਤੀਆਂ ਸੜੇ ਰੋਟੀ ਖਾਧੀ ਆ ਕਿਸੇ ਨੇ? ਖਾਧੀ ਆ ਰੋਟੀ? ਫਿਰ ਆਪਾਂ ਕਿਉਂ ਖਾਂਦੇ? ਫਿਰ ਆਪਾਂ ਸਿੱਖ ਹਾਂ ਜਾਂ ਕੁਛ ਹੋਰ ਹਾਂ? ਇਹ ਆਪਾਂ ਅਨੁਮਾਨ ਲਾ ਲਓ। ਹੁਣ ਆਓ, ਗੁਰੂ ਸਾਹਿਬ ਤਾਂ ਪੰਗਤ ਦੇ ਵਿੱਚ ਆਪ ਆ ਕੇ ਬੈਠਦੇ ਹੁੰਦੇ ਸੀ, ਪ੍ਰਸ਼ਾਦ ਪੰਗਤ 'ਚ ਬੈਠ ਕੇ ਸਕਦੇ ਸਨ। ਜਿਹਨਾਂ ਦੇ ਆਪਾਂ ਪਰੋਕਾਰ ਸਿੱਖੋ ਪੈਰੋਕਾਰ ਆਓ ਇਸ ਤਰ੍ਹਾਂ ਦੇ ਨਾਲ। ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆ ਉਹ ਦੂਏ ਦੀ ਥਾਲੀ 'ਚ ਲੱਡੂ ਬੜਾ ਲੱਗਦਾ, ਸੁਖੀ ਨਹੀਂ ਹੈ, ਸੁਖੀ ਨਹੀਂ ਹੈ। ਤੂੰ ਉਪਲਾ ਉਹਦਾ ਉਸਦੇ ਲੀੜੇ ਦੇਖ ਕੇ ਸੁਖੀ ਮੰਨਣ ਲੱਗ ਗਿਆ। ਦੁੱਖ ਸੁੱਖ ਦਾ ਕਰਤਾ ਤਾਂ ਮਨ ਵਾਲਾ ਉਹ ਹੈ, ਇਉਂ ਕਹਿੰਦੇ ਗੁਰੂ ਸਾਹਿਬ ਜੀ ਬਾਹਰੋਂ ਦੇਖ ਕੇ ਮੰਨ ਗਿਆ।
ਅੰਤਰ ਚਿੰਤਾ ਜੀ ਨੂੰ ਲੈਣੀ ਸੁਖੀ
ਹੁਣ ਲਿਬਾਸ ਦੇ ਵਿੱਚ ਤਾਂ ਸੁੱਖ ਹੈ ਜੀ, ਲੀੜਿਆਂ ਚ ਤਾਂ ਨਾ ਸਰਦਾਰੀ ਚ ਨਾ ਰਾਜ ਭਾਗ ਦੇ ਵਿੱਚ ਸੁਖ ਦਾ ਅਨੁਭਵ ਕਰਤਾ ਤਾਂ ਆੜਾ ਮਨ ਹੈ ਅੰਦਰ। ਜਿਹਦਾ ਮਨ ਸੁਖੀ ਹੈ ਸਮਝੋ ਸੁਖੀ ਹੈ, ਜਿਹਦਾ ਮਨ ਸੁਖੀ ਨੀ ਬਵਾਂ ਚੱਕਰਵਰਤੀ ਰਾਜਾ ਉਹ ਕਹਿੰਦੇ ਸੂਲਾਂ ਤੇ ਪਿਆ ਸੂਲਾਂ ਤੇ, ਦੇ ਲੋ ਕਿਵੇਂ ਲੁਕ ਲੁਕ ਕੇ ਪੈਂਦੇ ਨੇ ਅੰਦਰ ਹੀ, ਕੀ ਕਰਾਂਗੇ ਰਾਜ ਭਾਗ ਨੂੰ, ਆਜ਼ਾਦੀ ਵੀ ਨੀ ਹੈ ਉਹ ਕਹਿੰਦੇ ਆਜ਼ਾਦੀ ਹੈ ਸਾਨੂੰ। ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਲਗਾ ਤੂੰ ਤਾਂ ਤੇ ਫਿਰ ਉਹ ਤਾਂ ਸਰੀਰ ਅਲੋਪ ਕਰ ਲਿਆ, ਫਿਰ ਛੋਟੇ ਮਹਾਰਾਜ ਦੀ ਜਗ੍ਹਾ ਉਹਨਾਂ ਦੀ ਹੋਏ। ਉਹ ਦੇਖ ਲੋ ਪ੍ਰਚਾਰ ਅਪਾਦਕ ਨਹੀਂ ਕਰਦੇ ਸਨ, ਪਹਿਲਾਂ ਕਈ ਸੇਵਾ ਕਰਦੇ ਸੀ ਤੇ ਫਿਰ ਮੈਂ ਉਹਨਾਂ ਦੇ ਹੁਕਮ ਨਾਲ ਬਾਹਰ ਅੰਦਰ ਜਾਣ ਲੱਗ ਗਿਆ ਤੇ ਫਿਰ ਮੇਰੇ ਕੋਲ ਆਉਣ ਲੱਗ ਗਏ ਅਮੀਰ ਲੋਕ ਨੇ ਜਿਹੜੇ, ਤਾਂ ਫਿਰ ਉਹ 40 ਲੱਖ ਦੀ ਕਾਰ ਚੋਂ ਨਿਕਲਦੇ, ਜਿਹੜੀਆਂ ਘਰਵਾਲੀਆਂ ਆਉਂਦੀਆਂ ਨਾ ਉਹਦੇ ਸਾੜੀਆਂ ਸੋਨੇ ਦੀਆਂ ਤਾਰਾਂ ਉਹ ਚਮਕਦੇ ਨੇ, ਜਿਹੜੇ ਟਿੱਕੜੇ ਜੇ ਲਾਏ ਹੋਏ ਨੇ, ਚਲਮਲ ਚਲਮਲ ਹੁੰਦੀ ਆਉਂਦੀ ਹੈ, ਕੂੜਾ ਹੁੰਦੀਆਂ ਆਉਂਦੀਆਂ ਉਹਨਾਂ ਦੇ ਪੰਚ ਹੋਰ ਰਾਪਰਾ ਜਿਹਾ ਜਿਹੜਾ ਹੁੰਦਾ, ਤਾਂ ਫਿਰ ਜਦ ਆ ਕੇ ਉਹ ਮੱਥਾ ਟੇਕਦੇ ਨੇ ਨਾ, ਬਗੈਰ ਭੁੱਬਾਂ ਤੋਂ ਉਹਨਾਂ ਕੋਲ ਹੋਰ ਕੋਈ ਚੀਜ਼ ਹੀ ਨਹੀਂ ਦੇਖੀ ਗਈ। ਭੁੱਬਾਂ ਮੇਰਾ ਜਿਹੜਾ ਸਿੱਧਾ ਸਾਦਾ ਸੁਭਾਅ ਹੈ, ਮੈਂ ਕਿਹਾ ਸਰਦਾਰ ਜੀ ਤੂੰ 40 ਲੱਖ ਦੀ ਮੋਟਰ ਚੋਂ ਉਤਰਿਆ, ਇਤਨੇ ਕੀਮਤੀ ਤੇਰੇ ਲੀੜੇ ਪਾਏ ਹੋਏ ਨੇ, ਘਰ ਵਾਲੀ ਸਰਦਾਰਨੀ ਨੇ ਸਾੜੀ ਪਾਈ ਹੋਈ ਹੈ, ਤੂੰ ਰੋਨਾ ਕਿਉਂ, ਤੂੰ ਭੁੱਬਾ ਕਿਉਂ ਮਾਰਦਾ ਹੈ, ਤੈਨੂੰ ਕੀ ਦੁੱਖ ਹੋ ਗਿਆ। ਦੁੱਖ ਕੀ ਦੱਸਦੇ ਨੇ ਜੀ, ਕਹਿੰਦੇ ਸਾਡੀ ਲੜਕੀ ਬੇਵਾਰੀ ਹੋ ਗਈ, ਨੀਂਦ ਨਹੀਂ ਆਉਂਦੀ ਰਾਤ ਨੂੰ, ਇੱਥੇ ਵੀ ਬਹੁਤ ਹੁੰਦੇ ਨੇ ਰਿਪੋਰਟਾਂ, ਇੱਥੇ ਤਾਂ ਜ਼ਿਆਦਾ ਨੇ। ਹਾਂ ਏਰੀਆ ਦੇ ਵਿੱਚ ਵੀ ਇੱਕ ਬਹੁਤ ਵੱਡਾ ਸਰਦਾਰ ਮਰਬਿਆਂ ਵਾਲਾ, ਕਾਲਜ ਦੇ ਵਿੱਚ ਲੜਕੀਆਂ ਪੜ੍ਹਦੀਆਂ ਸਨ, ਹਰੀਜਨਾਂ ਦਾ ਲੜਕਾ ਪੜ੍ਹਦਾ ਸੀ ਕੋਈ, ਉਹਦੇ ਨਾਲ ਉਸਦੀ ਗੱਲਬਾਤ ਹੋ ਗਈ। ਉਸ ਨੇ ਆਪਣੇ ਘਰਦਿਆਂ ਨੂੰ ਐਲਾਨ ਕਰਤਾ ਮੈਂ ਸ਼ਾਦੀ ਇਹਦੇ ਨਾਲ ਕਰਾਉਣੀ ਹੈ, ਕੌਣ ਰੋਕ ਕੇ ਹੁਣ। ਉਹ ਮਹਾਰਾਜ ਕੋਲ ਲੈ ਕੇ ਆਏ, ਮਹਾਰਾਜ ਨੇ ਬਥੇਰਾ ਆਖਿਆ, ਉਹ ਨਹੀਂ ਮੰਨੀ ਕੁੜੀ, ਦੱਸੋ ਫਿਰ ਤਾਹਾਂ ਮਾਰਦੇ ਮੁੜ ਕੇ ਕਰੋ। ਉਹ ਕੀ ਕਰਿਆ, ਅਮੀਰ ਸਨ ਤੇ ਉਹ ਫਿਰ ਅਮਰੀਕਾ ਦੇ ਵਿੱਚ ਆ ਗਈ, ਇੱਧਰੋਂ ਘਰ ਕੇ ਕਾਗਜ਼ ਉਹ ਮੁੰਡੇ ਨੂੰ ਮੰਗਾ ਲਿਆ। ਕੌਣ ਸੁਖੀ ਆ ਗੁਰੂ, ਸੁਖ ਤਾਂ ਉੱਥੇ ਹੈ ਜਿੱਥੇ ਸਾਰੀ ਫੈਮਿਲੀ ਗੁਰੂ ਨੂੰ ਮੰਨਣ ਵਾਲੀ ਹੋਵੇ, ਤਦ ਸੁੱਖ ਹੈ, ਸੁੱਖ ਨਹੀਂ ਹੋਵੇਗਾ ਠੀਕ ਆ, ਉਸ ਤੋਂ ਆਪਾਂ ਬਣੇ ਬੈਠਿਆ ਲੀੜੇ ਲੁੜੇ ਪਾਏ ਹੋਏ ਨੇ ਚੰਗੇ, ਪਰ ਨਹੀਂ ਸੁੱਖ ਤਾਂ ਅੰਦਰ ਆ ਗੁਰੂ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਮਰਦਾਨਿਆ, ਜਾਂ ਅਸੀਂ ਅੱਗੇ ਦਰਵਾਜ਼ੇ ਹੁੰਦੇ ਸਨ, ਸਾਹਮਣੇ ਦਰਵਾਜ਼ੇ ਬੈਠਾਂਗੇ, ਉੱਥੇ ਆ ਜੀ ਤੂੰ, ਪਰ ਇਹਨੂੰ ਲਹਿਦਾ ਕਰਕੇ ਪੁੱਛੀ ਵੀ ਤੂੰ ਕਿੰਨਾ ਸੁਖੀ ਹੈ। ਚਲਿਆ ਗਿਆ, ਮਰਦਾਨਾ ਲਾਈਨਾਂ ਲੱਗੀਆਂ ਖੜੇ ਨੇ ਖਰੀਦਾਰਾਂ ਦੀਆਂ, ਦੋ ਮੁੜੀ ਜਾਂਦੇ ਨੇ ਲੈ ਲੈ ਕੇ, ਫਰੋਖਤ ਹੋ ਗਏ ਸਾਰੇ ਚਲੇ ਗਏ, ਮਰਦਾਨਾ ਖੜਾ ਰਹਿ ਗਿਆ ਇਕੱਲਾ। ਸੇਠ ਕਹਿੰਦਾ ਤੁਸੀਂ ਖੜੇ ਹੋ, ਕਹਿੰਦਾ ਮੈਂ ਤੁਹਾਡੇ ਨਾਲ ਗੱਲ ਕਰਨੀ। ਕਹਿੰਦਾ ਕਰ ਲਾ, ਕਹਿੰਦਾ ਇਉਂ ਨੀ ਇਕੱਲਿਆਂ ਨਾ ਕਰਨੀ। ਉਹ ਸੇਠ ਨੇ ਆਰਡਰ ਕਰਿਆ ਨੌਕਰ ਨੂੰ, ਕਹਿੰਦਾ ਡਰਾਇੰਗ ਰੂਮ ਖੋਲ ਲੈ, ਡਰਾਇੰਗ ਰੂਮ ਉੱਥੇ ਕੀ ਹੁੰਦਾ, ਤਿਆਰੀ ਕਰੀ ਹੁੰਦੀ ਹੈ ਹੋਂ ਦਿਖਾਉਣ ਵਾਸਤੇ, ਵੀ ਇੰਨੀ ਹੋਂ ਹੈ ਸਾਡੇ ਅੰਦਰ, ਜਿਹੜਾ ਪਦਾਰਥਾਂ ਨੂੰ ਅੱਗੇ ਰੱਖਦਾ ਉਹਦੇ ਅੰਦਰ ਹਾਂ ਹੈ, ਜਿਹੜਾ ਗੁਰੂ ਨੂੰ ਅੱਗੇ ਰੱਖਦਾ ਉਹਦੇ ਅੰਦਰ ਹਾਂ ਨਹੀਂ ਹੈ। ਗੁਰੂ ਮਰਦਾਨਾ ਨਾਲ ਸੇਠ ਚਲਿਆ ਗਿਆ। ਜਦ ਉਹ ਦਰਵਾਜ਼ਾ ਖੁੱਲਿਆ, ਝਾੜੂ ਫਨੂਸ ਲੱਗੇ ਹੋਏ ਨੇ, ਸਵਾ ਸਿੱਟ ਵਿਛੇ ਹੋਏ ਨੇ, ਮਰਦਾਨਾ ਵਿਚਾਰਾ ਡਲਿਆਂ ਚ ਪੈਣ ਵਾਲਾ, ਡਲਿਆਂ ਚ। ਤਾਂ ਉਹ ਸੇਠ ਕਾਊਚ ਤੇ ਬੈਠ ਗਿਆ। ਜਦ ਮਰਦਾਨਾ ਕਾਊਚ ਤੇ ਬੈਠਿਆ, ਸਾਰਾ ਖੁੱਬ ਗਿਆ ਵਿੱਚੇ ਹੀ। ਓਹੋ, ਕਹਿੰਦਾ ਗੁਰੂ ਸਾਹਿਬ ਜੀ ਕੀ ਕਹਿੰਦੇ ਸਨ, ਇਹ ਤਾਂ ਕੋਈ ਸਵਰਗੀ ਬੰਦਾ ਹੈ, ਤਾਂ ਕੋਈ ਸਵਰਗੀ ਬੰਦਾ ਹੈ। ਕਹਿੰਦਾ ਦੇਖੋ ਇਹ ਕੀ ਗੁੱਸਾ, ਇੱਥੇ ਮਹਾਰਾਜ ਨੇ ਮੈਨੂੰ ਹੀ ਟਾਲਤਾ। ਬੈਠ ਗਏ ਹੁਣ। ਸੇਠ ਕਹਿੰਦਾ ਮਰਦਾਨਿਆ, ਹੁਣ ਤਾਂ ਆਪਣੇ ਕੋਲ ਤੀਜਾ ਨੀ ਕੋਈ ਹੈ, ਪੁੱਛ ਮੈਨੂੰ ਕੀ ਪੁੱਛਣਾ। ਮਰਦਾਨਾ ਕਹਿੰਦਾ ਸੇਠ ਜੀ, ਮੇਰੇ ਗੁਰੂ ਆਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਾਰਾ ਸੰਸਾਰ ਦੁਖੀ ਹੈ। ਕਹਿੰਦਾ ਮੈਂ ਤੈਨੂੰ ਸੁਖੀ ਦੇਖ ਕੇ ਆਇਆ, ਤੂੰ ਮੈਨੂੰ ਦੱਸ ਕਿੰਨਾ ਸੁਖੀ ਹੈ ਤੂੰ, ਫਿਰ ਮੈਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਜਾ ਕੇ ਦੱਸੂੰਗਾ। ਜਦ ਮਰਦਾਨੇ ਨੇ ਇਹ ਗੱਲ ਕਹੀ ਉਹ ਸੇਠ ਨੂੰ, ਉਹਦੀ ਭੁੱਬ ਨਿਕਲ ਗਈ, ਉਹ ਕਾਊਚ ਤੋਂ ਥੱਲੇ ਡਿੱਗ ਪਿਆ। ਮਰਦਾਨਾ ਹੈਰਾਨ ਹੋ ਗਿਆ, ਓਹੋ ਮੈਂ ਕੀ ਕਹਿੰਦਾ ਸੀ, ਗੱਲ ਤਾਂ ਉਹੀ ਨਿਕਲੀ ਗੁਰੂ ਵਾਲੀ, ਇਹ ਤਾਂ ਮੈਂ ਤਾਂ ਇਹਦੇ ਬਾਹਰਲਾ ਠਾਠ ਵਾਠ ਦੇਖ ਕੇ ਭੁੱਲ ਗਿਆ। ਕਹਿਣ ਲੱਗਿਆ ਮਰਦਾਨਿਆ, ਦੁਨੀਆਂ ਦੇ ਉੱਤੇ ਮੇਰੇ ਵਰਗਾ ਕੋਈ ਦੁਖੀ ਨਹੀਂ ਹੈ। ਕਹਿੰਦਾ ਮੈਂ ਤਾਂ ਖੁਦਕਸ਼ੀ ਵੀ ਕਰਨ ਲੱਗਿਆ ਸੀ ਕਈ ਵੇਰ, ਬਈ ਮਰ ਜਾਏ ਤੂੰ ਤਾਂ ਚੰਗਾ। ਕਹਿੰਦਾ ਮਰਨਾ ਵੀ ਕਿਹੜਾ ਸਿਖਾਰਾ। ਮਰਦਾਨਾ ਕਹਿੰਦਾ ਦੁੱਖ ਤਾਂ ਦੱਸ ਦੇ ਤੂੰ। ਕਹਿੰਦਾ ਦੁੱਖ ਤੈਨੂੰ ਦੱਸ ਦਿੰਦਾ, ਸਾਡਾ ਆਪਸ ਵਿੱਚ ਹੀ ਘਰ ਦੇ ਵਿੱਚ ਥਪਾਕ ਨਹੀਂ ਹੈ, ਘਰ ਵਾਲੇ ਕਿਧਰੇ ਨੂੰ ਖਿੱਚਦੇ ਨੇ, ਮੈਂ ਕਿਧਰੇ ਨੂੰ ਖਿੱਚਦਾ, ਸਾਡਾ ਤਾਂ ਉਹ ਗੱਲ ਹੋਈ ਹੈ, ਇੱਕ ਕੱਟਾ ਜੋੜ ਦੋ ਇੱਕ ਬੌਲਦ ਜੋੜ ਦੋ, ਕੱਟੇ ਨੇ ਤਾਂ ਪਾਣੀ ਚ ਨੂੰ ਖਿੱਚਣ, ਬੌਲਦ ਨੇ ਸੁੱਕੇ ਥਾਂ ਨੂੰ ਖਿੱਚਣ, ਮਰ ਜਾਣਗੇ ਖਿੱਚ ਕੇ। ਓ ਇਸ ਤਰ੍ਹਾਂ ਦੇ ਨਾਲ ਮਰਦਾਨਾ ਕਹਿੰਦਾ ਸੇਠ ਜੀ, ਮੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਆਏ ਨੇ, ਚਲੋ ਮੇਰੇ ਨਾਲ ਤੁਹਾਨੂੰ ਸੁਖੀ ਕਰ ਦੇਣਗੇ, ਬੜੋ ਪ੍ਰੇਮ ਦੇ ਨਾਲ। ਸੇਠ ਪਰਿਵਾਰ ਨੂੰ ਲੈ ਕੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ, ਬਾਲੇ ਸਮੇਤ ਜਾਂ ਦੂਰੋਂ ਦੇਖਿਆ ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ ਭਾਈ ਵਾਲਾ ਉਹ ਦੇਖ ਬਰਦਾਨਾ ਸੁਖੀ ਸੇਠ ਨੂੰ ਲਈ ਆਉਂਦਾ ਸੁਖੀ ਸੇਠ ਨੂੰ ਮਰਦਾਨੇ ਨੇ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਫੜ ਲਏ ਕਹਿੰਦਾ ਮਹਾਰਾਜ ਜੀ ਮੇਰੀ ਗਲਤੀ ਮਾਫ ਕਰ ਦੋ ਮੈਂ ਆਪਦੇ ਬਚਨਾਂ ਤੇ ਕਿੰਤੂ ਕਰਦਾ ਰਹਿ ਕਹਿੰਦੇ ਮਰਦਾਨਿਆ ਕੋਈ ਨੀ ਫਿਰ ਉਹਦੀ ਬਾਬਤ ਦੱਸਦਾ ਮਰਦਾਨਾ ਕਹਿੰਦਾ ਮਹਾਰਾਜ ਜੀ ਇਹਦੇ ਵਰਗਾ ਦੁਖੀਆ ਕੋਈ ਦੁਨੀਆਂ ਚ ਨਹੀਂ ਹੈ ਕਿਰਪਾ ਕਰੋ ਇਹਨੂੰ ਸੁਖੀ ਕਰ ਦੋ ਗੁਰੂ ਨਾਨਕ ਦੇਵ ਮਹਾਰਾਜ ਉਹ ਫਿਰ ਸੇਠ ਵਸਤੀ ਇੱਕ ਸ਼ਬਦ ਉਚਾਰਨ ਕਰਦੇ ਨੇ ਗੁਰੂ ਕੋ ਕਹਿੰਦੇ ਤੂੰ ਕਿਹਦਾ ਵਿਚਾਰਾ ਸਹੰਸਰ ਦਾਨ ਦੇ ਇੰਦਰ ਰਵਾਇਆ ਪਰਸਰਾਮ ਰੋਵੇ ਘਰ ਆਇਆ ਅਜੈ ਸਰੋਵੇ ਭਿਖਿਆ ਖਾਏ ਐਸੀ ਦਰਗਾਹ ਮਿਲੇ ਸਜਾਏ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਣ ਵਿਛੜ ਗਿਆ ਰੋਵੇ ਪਾਂਡਵ ਭਏ ਮਜੂਰ ਜਿਨਕੇ ਸਵਾਮੀ ਰਹਿਤ ਹਜੂਰ ਇਹ ਸਾਰਾ ਸ਼ਬਦ ਕਹਿੰਦੇ ਬਈ ਸਾਰੇ ਦੁਖੀ ਨੇ ਸੇਠ ਦੀ ਸੁਖੀ ਤਾਂ ਉਹੀ ਹੈ ਜਿਹੜਾ ਨਾਮ ਜਪਦਾ ਏਡੇ ਏਡੇ ਦੁਖੀ ਨੇ ਸਿੱਖ ਵਾਸਤੇ ਦੋ ਹੀ ਪਦਾਰਥ ਦਿੱਤੇ ਨੇ, ਦਵੇਗਾ ਕਰ ਜਦ ਗੁਰੂ ਵਾਲਾ ਬਣੇ। ਰਾਜ ਭਾਗ ਦੇ ਵਿੱਚ ਗੁਰੂ ਵਾਲਾ ਬਣ ਕੇ ਪਰਮੇਸ਼ਰ ਦਾ ਨਾਮ ਜਪੇ, ਨਾਲੇ ਦੁਨਿਆਵੀ ਪਦਾਰਥ ਨਾਲੇ ਸ਼ਾਂਤੀ ਮਿਲੇਗੀ। ਆਓ ਪਦਾਰਥਾਂ ਦੇ ਵਿੱਚ ਸ਼ਾਂਤੀ ਨਹੀਂ ਹੈ, ਤਿੰਨ ਕਾਲ ਨਹੀਂ ਸ਼ਾਂਤੀ। ਆਓ ਅਬ ਤੋਂ ਟਾਈਮ ਹੋ ਗਿਆ, ਸਾਧ ਸੰਗਤ ਠੀਕ ਹੈ, ਕੰਮ ਕਾਰ ਨੇ, ਡਿਊਟੀਆਂ ਤੇ ਜਾਣਾ ਪੈਂਦਾ, ਬੱਚੇ ਪਾਲਣੇ, ਪਰ ਜਿਹੜਾ ਸਾਡਾ ਟਾਈਮ ਹੈ ਨਾ, ਰਾਈਟ ਟਾਈਮ ਹੈ। ਕਈ ਪ੍ਰੇਮੀ ਸੰਗਤ ਜਾਵੇ ਹੋਵੇ ਫਿਰ ਹਟਦੇ ਨਹੀਂ ਹੁੰਦੇ, ਇੱਥੇ ਨਹੀਂ ਇਹ ਗੱਲ ਚੱਲੇਗੀ। ਟਾਈਮ ਸਿਰ ਸ਼ੁਰੂ ਕਰਾਂਗੇ ਅਸੀਂ, ਟਾਈਮ ਸਿਰ ਭੋਗ ਪਾ ਦਿਆਂਗੇ। ਹਾਂ, ਇਹ ਹੋ ਸਕਦਾ ਤੁਸੀਂ ਥੋੜਾ ਜਿਹਾ ਪਾ ਕਰਿਆ ਕਰੋ, ਅੱਗੋਂ ਆ ਜਾਇਆ ਕਰੋ, ਹਰ ਵਕਤ ਨਹੀਂ ਹੈ। ਸਿਰਫ ਤਿੰਨ ਹੀ ਦਿਨ ਰਹਿ ਗਏ, ਥੋੜੇ ਜਿਹੇ ਅਗੇਤੇ ਆ ਜਾਇਆ ਕਰੋ ਅਰਲੀ। ਆਓ ਇਸ ਤਰ੍ਹਾਂ ਦੇ ਨਾਲ ਆਓ, ਹੁਣ ਆਨੰਦ ਸਾਹਿਬ ਦੇ ਵਿੱਚ ਬੋਲੋ, ਹੋਰ ਤੋਂ ਬਾਅਦ ਫਿਰ ਆਪਾਂ ਗੁਰੂ ਸਤੋਤਰ ਪੜਾਂਗੇ, ਫਿਰ ਗੁਰੂ ਸਾਹਿਬ ਦੇ ਅੱਗੇ ਅਰਦਾਸ ਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣਾਂਗੇ, ਫਿਰ ਸ਼ੀਤ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਸਿੱਧੇ ਘਰ ਨੂੰ ਜਾਇਓ, ਪੱਬਾਂ ਕਦੀ ਨਾ ਚੱਕਿਓ।
Thank you.